ਸ਼ਬਦ ਚੌਂਕੀ ਚ ਅਸੀਂ ਚੱਲਦਾ ਰੱਖਿਆ ਸੀ। ਇਹਦਾ ਪੰਨਾ ਪੋਥੀ 1148 ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 1148 ਪੰਨਾ ਪੈਰੋ ਮਹੱਲਾ ਪੰਜਵਾਂ। ਇਹ ਸ਼ਬਦ 'ਚ ਅਸੀਂ ਸਾਸ ਕਿਰਾਸ ਦੀ ਲੜੀ ਛੋਈ ਹੈ, ਪਰ ਇੱਥੇ ਲਿਖਿਆ ਜਪੋ ਹਰ ਹਰੀ। ਕੀ ਅਸੀਂ ਹਰ ਹਰ ਜਪਣਾ ਹੈ? ਇਹ ਵੀ ਇੱਕ ਬੜੀ ਭਾਰੀ ਕੁੰਡੀ ਹੈ ਇਸ ਗਿਆਨ 'ਚ। ਅਸੀਂ ਉਹ ਚੀਜ਼ ਜਪਣੀ ਹੈ ਜੋ ਸਾਡੇ ਗੁਰੂ ਨੇ ਸਾਨੂੰ ਗੁਰਮੰਤਰ ਜਪਣ ਨਹੀਂ ਦਿੱਤਾ। ਆਪਣਾ ਆਪਣਾ ਗੁਰਮੰਤਰ ਜਪਣਾ, ਪਰ ਗੁਰਮੰਤਰ ਵੀ ਪਰਮੇਸ਼ਰ ਦਾ ਨਾਮ ਹੋਵੇ, ਕਿਸੇ ਦੇਵਤੇ ਦਾ ਨਾ, ਦੇਵੀ ਦਾ ਨਾ, ਨਾ ਕਿਸੇ ਗੁਰੂ ਦਾ ਨਾਂ, ਨਾ ਬੰਦੇ ਦਾ, ਪਰਮੇਸ਼ਰ ਦਾ ਨਾਮ ਹੋਵੇ। ਕੋਈ ਜਪ ਲਓ, ਕੋਈ ਗੁਰੂ ਕਰ ਲਓ, ਕੋਈ ਸ਼ਾਹ ਦੀਖਿਆ ਲੈ ਲਓ, ਪਰ ਪਰਮੇਸ਼ਰ ਦਾ ਨਾਮ ਜਪੋ। ਔਰ ਸਾਰੇ ਜਿੰਨੇ ਪਰਮੇਸ਼ਰ ਦੇ ਨਾਮ ਹੈ ਸਾਡੇ ਇਸ ਗਿਆਨ ਨਾਲ, ਉਹਨਾਂ ਨੂੰ ਜੱਫੀ ਪਾ ਕੇ ਸਾਂਝਾ ਕਰ ਦਿੱਤਾ ਵੀ ਸਾਰਿਆਂ 'ਚ ਇੱਕੋ ਜਿਹੀ ਤਾਕਤ ਹੈ। ਕੋਈ ਗੁਰਮੰਤਰ ਵੱਡਾ ਨਹੀਂ ਪਰਮੇਸ਼ਰ ਦਾ ਨਾਮ, ਕੋਈ ਛੋਟਾ ਨਹੀਂ ਹੈ। ਇਸ ਗਿਆਨ ਦੀ ਵਿਲੱਖਣਤਾ ਹੈ ਵੀ ਕੋਈ ਪਰਮੇਸ਼ਰ ਦਾ ਨਾਮ ਜਪ ਲਓ, ਸਾਰਿਆਂ 'ਚ ਇੱਕੋ ਜਿਹੀ ਤਾਕਤ ਹੈ। ਪਰ ਜਿਸ ਗੁਰੂ ਦੇ ਸਿੱਖ ਬਣੋ, ਉਹਦੇ ਗਿਆਨ ਨਾਲ, ਔਰ ਉਦੋਂ ਜੋ ਕਹਿੰਦਾ ਹੈ ਅਸੀਂ ਉਸ ਤਰੀਕੇ ਨਾਲ ਜਪਣਾ ਹੈ। ਅਤੇ ਹਰ ਹਰ ਨਹੀਂ ਜਪਣਾ ਸੀ, ਅਸੀਂ ਆਪਣਾ ਮੰਤਰ ਜਪਣਾ ਜੋ ਸਾਡੇ ਖੰਡੇ ਬਾਟੇ ਦੀ ਪੌਲ ਥਾਣੀ ਪੰਜ ਸਿੱਖ ਬੁਲਾ ਬੁਲਾ ਕੇ ਬੁਲਾਉਂਦੇ ਨੇ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਗੁਰਮੰਤਰ ਵਾਹਿਗੁਰੂ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ, ਔਰ ਇਹੋ ਹੀ ਸਾਰੀ ਬਾਣੀ 'ਚ ਅਸੀਂ ਉਹ ਜਪਣਾ ਹੈ। ਪਰ ਸਾਰੇ ਕਿਸੇ ਜਪਣ ਵਾਲਾ ਕੋਈ ਦੂਸਰਾ ਜਪਦਾ ਹੈ, ਉਹਨੂੰ ਸਾਨਾ ਹੇਟ ਨਹੀਂ ਕਰਨਾ। ਸਾਨੂੰ ਉਹ ਵੱਡਾ, ਉਹ ਛੋਟਾ ਨਹੀਂ, ਅਸੀਂ ਵੱਡੇ ਨਹੀਂ ਹੈ। ਇਸ ਕਰਕੇ ਬੜਾ ਭਾਰਾ ਭੁਲੇਖਾ ਹੈ ਜਿਸ ਦੀ ਅਸੀਂ ਨਾ ਸਮਝ ਕੇ ਅਸੀਂ ਬਾਣੀ ਦੀ ਵਡਿਆਈ ਦੀ ਕਰਨ ਦੀ ਬਜਾਏ ਘਟਾ ਦਿੰਦੇ ਹਾਂ। ਅਸੀਂ ਹੁਣ ਇਹ ਕਿਉਂ ਚੀਜ਼ਾਂ ਹੁਣ ਜ਼ਹੂਰ ਚਾਰੀਆਂ? ਚੰਡੀਗੜ੍ਹ 'ਚ ਇੱਕ ਨਾ ਪ੍ਰੇਮੀ ਨਾ ਕਿਤਾਬ ਹੀ ਲਿਖ ਦਿੱਤੀ ਵੀ ਜੀ ਗੁਰੂ ਰਾਮਦਾਸ ਸਾਹਿਬ ਨਾ ਹਰ ਜਪਿਆ ਸੀ ਹਰ ਹਰ, ਕਿਉਂਕਿ ਉਹਨਾਂ ਦੀ ਬਾਣੀ 'ਚ ਹਰ ਹਰ ਬਹੁਤ ਆਉਂਦਾ। ਕਿਤਾਬਾਂ ਲਿਖੀਆਂ ਜਾ ਰਹੀਆਂ ਪਿਆਰ ਸਤਿਕਾਰ ਨਾਲ, ਉਹਨਾਂ ਦਾ ਉਤਸ਼ਾਹ ਵੀ ਜਪਣਾ ਜ਼ਰੂਰੀ ਹੈ। ਪਰ ਉਹ ਆਪਣੇ ਬਾਣੀ ਦੀ ਖੋਜ ਕਰਕੇ ਕਹਿੰਦੇ ਵੀ ਗੁਰੂ ਰਾਮਦਾਸ ਸਾਹਿਬ ਨਾ ਹਰ ਹਰ ਜਪਿਆ ਸੀ, ਉਹਨਾਂ ਦੀ ਬਾਣੀ 'ਚ ਬਹੁਤ ਹੈ। ਲੇਕਿਨ ਅਸੀਂ ਕਹਿੰਦੇ ਹਾਂ ਬਾਕੀ ਮੰਤਰ ਵੀ ਹੈ ਬਾਣੀ ਚ, ਰਾਮ ਵੀ, ਗੁਰੂ ਗੁਰੂ ਵੀ, ਸਭ ਕੁਛ ਹੈ, ਲੇਕਿਨ ਇਹ ਗੀਤਾਂ ਦੇ ਵਿੱਚ ਛੋਟੇ ਤੋਂ ਛੋਟਾ ਮੰਤਰ ਹੈ ਫਿੱਟ ਆ ਜਾਂਦਾ ਹੈ ਪੋਇਮ ਚ, ਪੋਇਟਰੀ ਚ, ਹਰ ਹਰ ਹੁਣ ਇੱਥੇ ਵਾਗਰੂ ਵਾਗਰੂ ਏਡਾ ਫਿੱਟ ਨਹੀਂ ਬੈਠ ਸਕਦਾ। ਇਸ ਕਰਕੇ ਮੰਤਰ ਹਰੀ ਤਾਂ ਜ਼ਿਆਦਾ ਲਿਖੇ ਆ, ਗੁਰੂਆਂ ਨੇ ਇਹ ਨਹੀਂ ਜਪਿਆ, ਗੁਰੂਆਂ ਨਾਲ ਸਾਡੀ ਬਾਣੀ 'ਚ ਅਸੀਂ ਪਿੱਛੇ ਸਾਬਤ ਕਰਦੇ ਆ ਰਹੇ ਹਾਂ ਵੀ ਸਾਨੂੰ ਵਾਹਿਗੁਰੂ ਗੁਰਮੰਤਰ ਹੈ ਸਾਡਾ, ਔਰ ਹਰੀ ਹਰੀ ਨਹੀਂ ਜਪਣਾ, ਜੇ ਰਾਮ ਰਾਮ ਹੈ ਅਸੀਂ ਰਾਮ ਰਾਮ ਦੀ ਉਹਦਾ ਜਿੱਥੇ ਦੋ ਵਾਰੀ ਰਿਪੀਟ ਹੋ ਜਾਵੇ ਪਰਮੇਸ਼ਰ ਦਾ ਨਾਮ, ਸਾਰੇ ਗਿਆਨ 'ਚ ਉਹ ਜਪਣ ਵਾਲ ਇਸ਼ਾਰਾ ਹੈ। ਇਸ ਕਰਕੇ ਹਰ ਹਰ ਦਾ ਭੁਲੇਖਾ ਨਹੀਂ ਕਰਨਾ ਸਾਨੂੰ, ਤਾਂ ਗੁਰੂ ਗੁਰੂ ਜਪੇ ਮੀਤ ਹਮਾਰੇ ਮੁੱਖ ਉਜਲ ਹੋਵੇ ਦਰਬਾਰੇ, ਸਭ ਕੁਛ ਲਿਖੇ ਆ, ਲੇਕਿਨ ਅਸੀਂ ਆਪਣੇ ਗੁਰੂ ਦਾ ਮੰਤਰ ਜਿਹਦੇ ਕੋਲ ਦੀਖਿਅਤ ਹੁੰਦੇ ਹਾਂ ਉਹ ਅਸੀਂ ਗੁਰਮੰਤਰ ਜਪਣਾ, ਹਰ ਹਰ ਨਹੀਂ ਜਪਣਾ, ਲੇਕਿਨ ਜੇ ਕਿਸੇ ਨੇ ਲਿਖ ਦਿੱਤਾ ਹੈ ਤਾਂ ਉਹ ਅਸੀਂ ਬਾਣੀ ਦੀ ਲੋੜ ਨਾਲ ਅਸੀਂ ਪਿਆਰ ਕਰਨਾ ਸਾਰਿਆਂ ਨੂੰ, ਲੇਕਿਨ ਇਹ ਫਿਲੋਸਫੀ ਗਲਤ ਹੈ ਵੀ ਸਾਡਾ ਮੰਤਰ ਹਰੀ ਹੈ ਜਾਂ ਹਰ ਸੀ ਗੁਰੂ ਰਾਮਦਾਸ ਸਾਹਿਬ ਦਾ। ਅਸੀਂ ਇਹ ਚੀਜ਼ਾਂ ਤਾਂ ਕਰੇ ਆਏ ਹਾਂ ਵੀ ਕਈਆਂ ਨੂੰ ਟੱਪੜਾ ਲੱਗ ਕੇ ਉਹ ਫਿਰ ਸਾਰੀ ਜ਼ਿੰਦਗੀ ਉੱਧਰ ਉੱਧਰ ਭਟਕਦੇ ਵੀ ਅਸੀਂ ਕੀ ਜਪੀਏ। ਹਰ ਇੱਕ ਨਾ ਆਪਣਾ ਆਪਣਾ ਮੰਤਰ ਜਪਣਾ, ਪਰ ਅਸੀਂ ਸਾਨੂੰ ਜੋ ਗੁਰਮੰਤਰ ਖੰਡੇ ਬਾਠ ਦੀ ਪੌਲ 'ਚ ਦਸਮ ਪਾਤਸ਼ਾਹ ਨਾਲ ਲਿਆ, ਗੋਡਿਆਂ ਪਾਰ ਹੋ ਕੇ ਪੰਜਾਂ ਸਿੱਖਾਂ ਕੋਲੋਂ, ਪੰਜਾਂ ਪਿਆਰਿਆਂ ਕੋਲੋਂ, ਔਰ ਬੋਲ ਬੋਲ ਕੇ ਅਸੀਂ ਜਪਣਾ, ਇਹੋ ਪੌਦਾ ਪਹਿਲਾ ਹੈ। ਔਰ ਅਸੀਂ ਸਾਸ ਗਿਰਾਸ ਦਾ ਅਭਿਆਸ ਐਡਾ ਰਿਕਮੈਂਡਡ ਹੈ ਸਾਰੀ ਬਾਣੀ 'ਚ, ਅਸੀਂ ਉਹ ਕਰਨਾ ਹੈ। ਅਤੇ ਇਸ ਕਰਕੇ ਹਰ ਹਰ ਦੀ ਜਗ੍ਹਾ ਅਸੀਂ ਆਪਣਾ ਗੁਰਮੰਤਰ ਜਪਣਾ ਹੈ। ਗੁਰੂ ਗੁਰੂ ਜਪਦਾ ਉਹਨੂੰ ਸੁਣਨਾ ਵੀ ਹੈ, ਬਾਣੀ ਚ ਵੀ ਲਿਖੇ ਆ ਗੁਰੂ ਗੁਰੂ ਗੁਰ ਸੁਣ ਕੰਨ ਔਰ ਐਸ ਗੁਰਮੰਤਰ ਦਾ ਇੰਨਾ ਫਲ ਮਹੱਲੇ ਪੰਜਵੇਂ ਨਾਲ ਲਿਖਿਆ, ਜਿਹੜਾ ਗੁਰੂ ਗੁਰੂ ਜਪਦਾ ਔਰ ਦਰਗਾਹ ਚ ਜਿੱਥੇ ਜਾਣਾ ਉਹ ਮੇਰਾ ਮੀਤ ਹੈ। ਗੁਰੂ ਗੁਰੂ ਜਪੇ ਮੀਤ ਹੋਰ ਮੁੱਖ ਉਜਲ, ਇੱਥੇ ਉਹਨਾਂ ਦੇ ਮੁੱਖ ਨੂੰ ਕੋਈ ਦੇਖੇ ਨਾ, ਉਹਦੀ ਨਿੰਦਿਆ ਹੋਏਗੀ ਇੱਥੇ, ਲੇਕਿਨ ਉਹਦਾ ਉਜਲ ਮੁੱਖ ਕਿੱਥੇ ਹੁੰਦਾ,
ਮੁੱਖ ਉਜਲ ਹੋਵੇ ਦਰਬਾਰੇ।
ਮਹੱਲੇ ਪੰਜਵੇਂ ਦਾ ਸ਼ਬਦ ਹੈ ਰਹੋ ਦੀ ਤੋਕਾ, ਕਹਿੰਦਾ ਗੁਰੂ ਗੁਰੂ ਜਪੇ, ਲੇਕਿਨ ਇਸ ਦੁਨੀਆਂ 'ਚ ਉਹਨਾਂ ਨੂੰ ਤੱਤੀ ਤਵੀ 'ਤੇ ਰੋਸਟ ਕਰ ਦਿੱਤਾ ਜਾਏਗਾ, ਲੇਕਿਨ ਗੁਰੂ ਮਹਾਰਾਜ ਕਹਿੰਦੇ ਆ ਵੀ ਮੇਰਾ ਮੁੱਖ ਉੱਥੇ ਉੱਥੇ ਉਜਲ ਹੈ। ਗੁਰੂ
ਜਪੇ ਮੀਤ ਹਮਾਰੇ, ਇਹ ਮੁੱਖ ਉਜਲ ਹੋਵੇ ਦਰਬਾਰੇ।
ਸ਼ਬਦ ਤੋੜੇ ਦੀ ਤੁੱਕ ਹੈ, ਪਰ ਮੈਂ ਵੀ ਤਾਂ ਸਾਸ ਕਿਰਾਸ ਨਾਲ ਜਪ ਸਕਿਆ, ਮੇਰੇ ਤੇ ਪ੍ਰਭੂ ਨੇ ਕਿਰਪਾ ਕੀਤੀ, ਅਕਾਲ ਪੁਰਖ ਨਾਲ, ਕਿਸੇ ਗੁਰੂ ਨਾਲ ਨਹੀਂ, ਕਿਸੇ ਇਨਸਾਨ ਨਾਲ ਨਹੀਂ, ਅਕਾਲ ਪੁਰਖ ਨਾਲ ਸਿੱਧਾ ਸ਼ਬਦ ਆਇਆ ਵੀ ਉਹਨੇ, ਔਰ ਨਾਨਕ ਛਾਪ ਹੈ ਸ਼ਬਦ ਦੇ ਵਿੱਚ, ਕਹੋ ਨਾਨਕ ਪ੍ਰਭੇ ਕਿਰਪਾ ਕਰੀ, ਮੇਰੇ ਅਕਾਲ ਪੁਰਖ ਨਾਲ ਕਿਰਪਾ ਕੀਤੀ ਤਾਂ ਮੈਂ ਜਪ ਸਕਿਆ।
ਕਹੋ ਨਾਨਕ ਰੱਬੇ ਕਿਰਪਾ ਕਰੀ, ਰੱਬੇ ਕਿਰਪਾ ਕਰੀ, ਸਾਸੇ ਗਿਆ।
ਸਾਚੀ ਸ਼ਬਦ ਸਿੱਧਾ ਜਿੱਦਾਂ ਲਿਖਿਆ ਅਖੀਰ ਤੱਕ ਲਿਜਾਵਾਂਗੇ। ਪੰਨਾ ਹੈ ਉੱਥੇ ਅਸੀਂ ਹਮੇਸ਼ਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦੀ ਬਖਸ਼ਿਸ਼ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਸਮ ਪਾਤਸ਼ਾਹ ਨਾਲ ਗਿਆਨ ਗੁਰੂ ਉਹਨੂੰ ਕਿਹਾ, ਉਹ ਗੱਦੀ 'ਤੇ ਪ੍ਰਕਾਸ਼ਮਾਨ ਹੈ, ਲੇਕਿਨ ਆਮ ਸੰਗਤ ਦੇ ਹੱਥ 'ਚ ਪੋਥੀ ਹੁੰਦੀ ਸੀ। ਬਾਈਪਾਸ ਸੀ ਗਿਆਨ, ਲੇਕਿਨ ਅਜੀਬ ਚੀਜ਼ ਹੈ ਵੀ ਜੋ ਸਫ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਵੇਗਾ ਉਹ ਪੋਥੀਆਂ ਬਣੀਆਂ, ਉਹਦਾ ਸਫ਼ਾ ਵੀ ਉਹ। ਅਸੀਂ ਇਸ ਕਰਕੇ ਪੂਰਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਗਾਂਹ ਨੂੰ ਨਹੀਂ ਲਾਂਗੇ, ਪਿੱਛੇ ਲੈਂਦੇ ਆ ਰਹੇ ਹਾਂ, ਕਿਉਂਕਿ ਟਾਈਮ ਸਾਡਾ ਬੜਾ ਗਿਆਨ ਇਕੱਠਾ ਕਰਨਾ। ਅਸੀਂ ਪੋਥੀ ਲਫ਼ਜ਼ ਬੋਲਦਿਆਂ ਕਰਾਂਗੇ, ਕਿ ਪੋਥੀ ਸੰਗਤ ਕੋਲ ਸਾਹਮਣੇ ਹੁੰਦੀ ਸੀ, ਔਰ ਪੋਥੀ ਜਿਹੜੀ ਸੀ ਉਹਦਾ ਅਸੀਂ ਪੰਨਾ ਬੋਲਿਆ ਕਰਾਂਗੇ। ਉਹ ਹੀ ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਤੋ ਪੰਨਾ ਪੋਥੀ 1148 1148 ਪੰਨੇ 'ਤੇ ਭੈਰੋਂ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਅਸੀਂ ਸ਼ਬਦ ਰਾਹੀਂ ਕਰ ਰਹੇ ਹਾਂ, ਔਰ ਇੱਥੋਂ ਲਾਈਨਾਂ ਸ਼ੁਰੂ ਹੋ ਕੇ ਜਿਹਨਾਂ ਨਾਲ ਰਹਾਓ 'ਚ ਜਾ ਕੇ ਸਮਾ ਜਾਣਾ ਹੈ। ਪਹਿਲੀਆਂ ਉਹ ਚੋਟੀ ਦੀਆਂ ਲਾਈਨਾਂ ਮਹਾਰਾਜ ਲਿਖਣਗੇ, ਫਿਰ ਰਹਾਓ ਦੀਆਂ ਲਾਈਨਾਂ ਆਪਣੇ ਆਪ ਡਡਿਆ ਕੇ ਮੂੰਹੋਂ ਨਿਕਲਣਗੀਆਂ। ਜੇ ਤੁਸੀਂ ਸ਼ਬਦ ਸੁਰਤਣਾ ਉਤਲੀਆਂ ਲਾਈਨਾਂ ਗਾਓਗੇ, ਉਹਨਾਂ ਦੇ ਭਾਵਾਂ ਦੇ ਦੇਸ਼ 'ਚ ਖੇਲੋਗੇ, ਔਰ ਅਗਲੀ ਜਿਹੜੀ ਰਹਾਓ ਦੀ ਤੋਕ ਹੈ ਆਪਣੇ ਆਪ ਮੂੰਹੋਂ ਨਿਕਲੇਗੀ, ਔਰ ਜਿਹੜੀ ਰਹਾਓ ਦੀ ਤੋਕ ਹੈ ਇਹੋ ਹੀ ਪਹੀਏ ਦਾ ਅਕਸਰ ਹੈ। ਸ਼ਬਦ ਦਾ ਪਹੀਆ ਐਸ ਰਹਾਓ ਦੇ ਐਕਸਲ ਦੇ ਦੁਆਲੇ ਪਾ ਰਿਹਾ ਹੈ। ਤੂੰ ਇੱਥੋਂ ਮਹਾਰਾਜ ਸ਼ਬਦ ਸ਼ੁਰੂ ਕਰ ਰਿਹਾ।
ਗੁਰ ਮਿਲ ਤਿਆਗਿਓ ਦੂਜਾ ਪਾਓ, ਹਰ ਕਾ ਨਾਮ ਬਿਸਰੀ ਚਿੰਤ ਨਾਮੇ ਰੰਗ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਕਰ ਕਿਰਪਾ ਆਪਣੀ ਸੇਵਾ ਲਾਏ, ਕਰ ਕਿਰਪਾ ਆਪਣੀ ਸੇਵਾ ਲਾਏ, ਕਰ ਕਿਰਪਾ ਸਾਧੂ ਸੰਗੇ ਸਰਬ ਸੁਖ ਪਾਏ,
ਇਸ ਲਾਈਨ ਤੋਂ ਬਾਅਦ ਰਹਾਓ ਦਾ ਪ੍ਰਕਾਸ਼ ਦਿੱਤਾ ਹੈ ਮਹਾਰਾਜ ਨੇ। ਰਹਾਓ ਇਸ ਚੀਜ਼ 'ਤੇ ਲਾਇਆ ਵੀ ਮੈਨੂੰ ਸਾਧੂ ਦਾ ਸੰਗ ਮਿਲਿਆ। ਸਾਧੂ ਸੰਗ ਕੀ ਹੈ? ਇਹੋ ਮਹੱਲਾ ਪੰਜਵਾਂ ਜਿਹੜਾ ਸ਼ਬਦ ਹੈ ਆਪਣਾ, ਉਹ ਲਿਖਦੇ ਨੇ ਵੀ ਸਾਧੂ ਸੰਗ ਕਿੱਥੇ ਮਿਲਦਾ ਹੈ। ਕਬ ਹੁਣ ਸਾਧ ਸੰਗ 'ਤੇ ਇਹ ਪਾਵੈ, ਉਸ ਅਸਥਾਨ 'ਤੇ ਬਾਹਰ ਨਾ ਆਵੈ, ਉਸ ਅਸਥਾਨ ਕਾ ਨਹੀਂ ਵਿਨਾਸ਼, ਅੰਤਰੇ ਹੋਏ ਗਿਆਨ ਪ੍ਰਗਾਸ, ਜਿਉਂ ਜਲ ਮੇਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਦ ਕੁਰਬਾਨ। ਉਹ ਐਸੀ ਸਪਿਰਚੁਅਲ ਸਟੇਜ ਜਿਹੜੀ ਅੰਦਰ ਅਟੇਨ ਹੁੰਦੀ ਹੈ ਉਹ ਸਾਧੂ ਦਾ ਸੰਗ ਹੈ, ਔਰ ਉਹ ਸਤਿਗੁਰੂ ਦਾ ਹੀ ਸੰਗ ਹੈ। ਉਹ ਜਦੋਂ ਸੰਗ ਮਿਲ ਜਾਂਦਾ ਅੰਦਰ, ਤੋ ਮਹੱਲਾ ਪੰਜਵਾਂ ਕਹਿੰਦਾ ਮੈਂ ਸਾਰੇ ਹੀ ਸੁੱਖ ਦੁਨੀਆਂ ਦੇ ਪਾ ਲਏ, ਸਰਬ ਸੁੱਖ ਪਾਏ ਸਾਧੂ ਸੰਗੇ। ਉਹ ਸਾਧੂ ਇਨਸਾਨ ਨਹੀਂ ਹੈ, ਉਹ ਕੋਈ ਦੇਹ ਨਹੀਂ ਹੈ, ਇਸ ਕਰਕੇ ਉਹ ਜਿਹੜਾ ਅੰਦਰ ਪਾਵਰ ਅਸੀਂ ਲੱਭੀ ਆ ਰਹੇ ਹਾਂ ਉਹ ਹੀ ਸਤਿਗੁਰੂ ਇਜ਼ ਈਕੁਅਲ ਟੂ ਸਾਧ ਇਜ਼ ਈਕੁਅਲ ਟੂ ਸੰਤ, ਜਿਹੜਾ ਸਿੰਗੂਲਰ ਹੋਵੇ ਇੱਕ ਹੋਵੇ। ਉਹ ਸਤਿਗੁਰੂ ਸਾਧ ਅਤੇ ਸੰਤ ਇੱਕੋ ਹੀ ਚੀਜ਼ ਹੈ, ਔਰ ਜਦੋਂ ਕਿਰਪਾ ਕਰਕੇ ਆਪਣੀ ਸੇਵਾ 'ਚ ਲਾ ਲੈਂਦਾ ਰੱਬ, ਸੇਵਾ ਹੈ ਹੀ ਨਾਮ ਹਮਾਰਾ, ਗੁਰ ਕੀ ਸੇਵ ਨਾਮ ਜਪਣਾ, ਜਿੱਦਾਂ ਦਾ ਅਕਾਲ ਪੁਰਖ ਅਤੇ ਸਤਿਗੁਰੂ ਸਪਿਰਚੁਅਲ ਚੀਜ਼ਾਂ ਨੇ, ਇਸ ਤਰ੍ਹਾਂ ਉਹਦੀ ਸੇਵਾ ਵੀ ਸਪਿਰਚੁਅਲ ਹੈ। ਸ਼ਬਦ ਨਾਲ ਹੀ ਸੇਵਾ ਹੋ ਸਕਦੀ ਹੈ, ਫਿਸ ਕਰਕੇ ਰਹਾਉ ਦੀ ਤੁਕ ਦਿੱਤੀ
ਕਰਕੇ
ਆਪਣੀ ਸਾਰੇ ਬਾਣੀ ਚ ਦੇਹ ਭੱਜੀ ਪਈ ਹੈ, ਦੇਹ ਦੇ ਆਸ ਖਤਮ ਹੈ, ਦੇਹ ਨੂੰ ਨਹੀਂ ਇਹ ਬਾਣੀ ਮੰਨਦੀ। ਇਸ ਕਰਕੇ ਉਹ ਜਿਹੜੀ ਸੇਵਾ ਹੈ ਉਹ ਜਿਸਮ ਦੀ ਸੇਵਾ ਨਹੀਂ, ਕੋਈ ਐਸੀ ਜਿਸਮਾਨੀ ਚੀਜ਼ ਨਹੀਂ, ਉਹ ਹੈ ਹੀ ਨਾਮ ਹਮਾਰਾ ਗੁਰ ਕੀ ਸੇਵ ਹਮਾਰਾ ਦੇ ਦੋ ਲਾਵਾਂ ਹੈ। ਉਹਦਾ ਮਤਲਬ ਹੈ ਸਾਡੇ ਘਰ 'ਚ ਆਹ ਰਿਵਾਜ਼ ਹੈ, ਗੁਰੂ ਘਰ 'ਚ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦਾ ਰਿਵਾਜ਼ ਕੀ ਹੈ, ਨਾਮ ਨਾਲ ਹੀ ਉਹਦੀ ਸੇਵਾ ਹੋ ਸਕਦੀ। ਨਾਮ ਹਮਾਰਾ ਗੁਰ ਕੀ ਸੇਵ, ਨਾਮ ਹਮਾਰਾ ਪੂਜਾ ਦੇਵ। ਇਸ ਕਰਕੇ ਸਾਡਾ ਸਭ ਕੁਛ ਹੀ ਇਹ ਨਾਮ ਸਾਰਦਾ ਹੈ ਪਰਮੇਸ਼ੁਰ ਦਾ, ਜਿਹਦੀ ਦੇਹ ਨਹੀਂ ਹੈ। ਇਸ ਕਰਕੇ ਉਹਨੇ ਆਪਣੀ ਐਸ ਸੇਵਾ 'ਚ ਮੈਨੂੰ ਲਾ ਲਿਆ
ਕਰਕੇ।
ਪਰ ਕਿੱਦਾਂ ਲਾਇਆ ਹੁਣ, ਰਹਾਉ ਦੀਆਂ ਉਤਲੀਆਂ ਚੋਟੀ ਦੀਆਂ ਤੁਕਾਂ ਰਹਾਉ 'ਚ ਕਿਉਂ ਸਮਾਉਣੀਆਂ ਹੈ, ਇਹ ਸਾਰਾ ਕੁਛ ਕਿਸ ਤਰ੍ਹਾਂ ਹੋਇਆ? ਮਹਾਰਾਜ ਕਹਿੰਦਾ ਗੁਰ ਮਿਲੇ ਤਿਆਗਿਓ ਦੂਜਾ ਭਾਉ। ਜਦੋਂ ਮੈਨੂੰ ਅੰਦਰ ਗੁਰ ਮਿਲ ਗਿਆ, ਉਹਦੇ 'ਚ ਮੇਰਾ ਦੂਜਾ ਭਾਉ, ਦੂਸਰਾ ਅਸੀਂ ਇਸੇ ਮਹੱਲੇ ਦੀ ਰੱਬ ਦੇ ਦਰਸ਼ਨ ਜੇ ਕਿਸੇ ਨੇ ਕਰਨੇ ਹੋਣ ਤਾਂ ਦੋਵਾਂ ਲਾਈਨਾਂ 'ਚ ਗੁਰੂ ਅਰਜਨ ਦੇਵ ਜੀ ਨੇ ਸੁਨਹਿਰੀ ਅਸੂਲ ਦਿੱਤਾ ਹੈ, ਉਹ ਹੈ ਤਿਆਗੇ ਮਨ ਕੀ ਮਤੜੀ ਵਸਾਰੇ ਦੂਜਾ ਭਾਉ ਜੀਓ, ਇਉਂ ਭਾਵੇਂ ਹਰ ਦਰ ਸਾਵੜਾ ਨਹਿ ਲੱਗੀ ਤੱਤੀ ਵਾਓ ਜੀਓ। ਮਨ ਦਾ ਜਿਹੜਾ ਦੂਸਰਾ ਇਸ਼ਕ ਹੈ, ਦੂਸਰੀ ਹੌਬੀ ਹੈ, ਦੂਸਰਾ ਸ਼ੌਕ ਹੈ ਦੁਨੀਆ ਦਾ, ਇਹਦੇ 'ਚ ਨਾ ਪੈ, ਇੱਕ ਉਸ ਉਹਦੇ ਭਾਉ 'ਚ ਰਹਿ। ਤਿਆਗੇ ਉੱਥੇ ਬਿੰਦੀ ਹੈ ਉੱਤੇ, ਜੇ ਤੂੰ ਤਿਆਗੇ ਮਨ ਕੀ ਮਥੜੀ, ਮਨ ਜੋ ਤੈਨੂੰ ਕਹਿੰਦੇ ਇਹਦੇ ਮਗਰ ਨਾ ਲੱਗ, ਜੋ ਸ਼ਬਦ ਕਹਿੰਦਾ ਉਹਦੇ ਮਗਰ ਲੱਗ। ਤਿਆਗੇ ਮਨ ਕੀ ਮਥੜੀ ਵਸਾਰੇ ਦੂਜਾ ਭਾਉ ਜੀ, ਉਹ ਕਹਿੰਦਾ ਇਉਂ ਪਾਵੇਂ ਹਰ ਦਰ ਸਾਵੜਾ, ਨਾ ਤੈਨੂੰ ਮਾਇਆ ਦੀ ਤੱਤੀ ਵਾਹ ਲੱਗੇਗੀ, ਮਾਇਆ ਨਹੀਂ ਤੈਨੂੰ ਪਏਗੀ, ਨਾ ਲੱਗੇ ਤੱਤੀ ਵਾਓ ਜੀਓ। ਤੂੰ ਜਿਹੜਾ ਉਹ ਅੰਦਰ ਆ ਦੂਜਾ ਭਾਉ ਤਿਆਗਣਾ, ਇਹ ਸਭ ਤੋਂ ਵੱਡੀ ਚੀਜ਼ ਹੈ ਦੁਨੀਆ 'ਚ ਸਾਨੂੰ। ਬਾਕੀ ਇੰਨੇ ਸ਼ੌਕ ਹੈ, ਇੰਨੀਆਂ ਹੌਬੀਆਂ, ਇੰਨੇ ਬੰਨੇ ਅਸੀਂ ਟਾਈਮ ਜ਼ਿਆਦਾ ਦਿੰਦੇ ਹਾਂ, ਪਰ ਅਸੀਂ ਜਿਹੜਾ ਅਸਲ ਕੰਮ ਕਰਨ ਵਾਲਾ ਉਹਦਾ ਭਾਉ ਵਿਸਾਰ ਕੇ ਅਸੀਂ ਬਾਕੀ ਚੀਜ਼ਾਂ 'ਚੋਂ, ਫੋਕਿੰਗ ਚੀਜ਼ਾਂ 'ਚੋਂ ਉੱਧਰ ਸ਼ੌਕ ਸਾਡਾ ਜ਼ਿਆਦਾ, ਲੇਕਿਨ ਨਾਮ ਜਪਣ ਨਾਲ ਘੱਟ ਹੈ। ਅਤੇ ਇਸ ਕਰਕੇ ਇੱਥੋਂ ਉੱਚ ਚੋਟੀ ਤੋਂ ਸ਼ੁਰੂ ਕਰਦੇ, ਵੀ ਜਦੋਂ ਅੰਦਰੋਂ ਦੂਜਾ ਭਾਉ ਖਤਮ ਹੋ ਜਾਂਦਾ ਹੈ, ਇਹ ਕਨੇਹੀ ਆਸ਼ਕੀ ਪਹਿਲਾ ਸਿੱਖ ਗੁਰੂ ਨਾਨਕ ਦਾ, ਗੁਰੂ ਅੰਗਦ ਸਾਹਿਬ ਸਲੋਕ ਹੀ ਲਿਖ ਸਕੇ ਸਾਰੀ ਉਮਰ। ਚਲੋ ਉਹਨਾਂ ਨੇ ਗੁਰੂ ਮਹਾਰਾਜ ਦੀ ਪੋਥੀ ਸਾਂਭੀ, ਉਹਨੂੰ ਸਟੱਡੀ ਕੀਤੀ, ਆਪ ਸਿਰਫ ਸਾਰੀ ਉਮਰ ਸਲੋਕ ਲਿਖ ਸਕੇ ਇਸ ਮਹੱਲੇ ਦੇ, ਬਾਕੀਆਂ ਦੇ ਇੰਨੇ ਸ਼ਬਦ ਸਭ ਕੁਛ। ਲੇਕਿਨ ਗੁਰੂ ਅੰਗਦ ਸਾਹਿਬ ਕਹਿੰਦੇ ਵੀ ਮੇਰੇ ਬਾਬੇ ਨੇ ਜਿਹੜਾ ਮੈਨੂੰ ਦੱਸਿਆ, ਗੁਰੂ ਬਾਬੇ ਨਾਲ ਉਹਨਾਂ ਨਾਲ ਫਿਰ ਸਲੋਕ ਦਿੱਤਾ ਜਦੋਂ ਉਹਨਾਂ ਨੂੰ ਗੱਦੀ ਮਿਲੀ। ਏਕ ਨੇਹੀ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਂਢੀਏ ਸਾਧੀ ਰਹੇ ਸਮਾਏ, ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸ਼ਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ, ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਹੀ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਇਸ ਕਰਕੇ ਦੂਜਾ ਪਾਉ ਇਸ ਅਵਸਥਾ 'ਚ ਸ਼ੁਰੂ ਕਰਦੇ ਵੀ ਜਦੋਂ ਮੇਰੇ ਅੰਦਰੋਂ ਇਹ ਦਵੈਤ ਨਿਕਲ ਗਈ, ਤੂੰ ਉਹ ਉਦੋਂ ਕੀ ਹੋਇਆ?
ਗੁਰ ਮਿਲ ਤਿਆਗ
ਅੱਗੇ ਗੁਰਮੁਖੇ ਲੱਭਦਾ, ਗੁਰਮੁਖ ਨਹੀਂ ਹੈ, ਗੁਰਮੁਖੇ ਚੈਨਲ ਹੈ, ਰਾਸਤਾ ਹੈ, ਖੱਖੇ ਨੂੰ ਸਿਆਰੀ ਹੈ। ਮੈਂ ਗੁਰਮੁਖੇ ਇਸ ਚੈਨਲ 'ਚ ਪਿਆ, ਇਸ ਰਾਸਤੇ 'ਤੇ ਪਿਆ, ਔਰ ਜਪ ਜਪ ਕੇ ਰੱਬ ਪ੍ਰਭੂ ਦਾ ਨਾਮ।
ਇਹ ਗੁਰਮੁਖੇ ਜਪਿਓ ਹਰ ਕਾ ਨਾਮ,
ਰੱਬ ਦਾ ਨਾਂ, ਕਿਸੇ ਦੇਵਤੇ ਦਾ ਨਾਂ ਨਹੀਂ, ਕਿਸੇ ਗੁਰੂ ਦਾ ਨਹੀਂ, ਕਿਸੇ ਬੰਦੇ ਦਾ ਨਹੀਂ, ਕਿਸੇ ਅਵਤਾਰ ਦਾ ਨਹੀਂ।
ਗੁਰਮੁਖੇ ਜਪਿਓ ਹਰ ਕਾ
ਫਲ ਲੱਗਣ ਲੱਗੇ ਇਸ ਚੀਜ਼ ਨੂੰ, ਕਿਹਨੂੰ ਫਲ ਲੱਗੇ?
ਗੁਰ ਮਿਲ ਤਿਆਗ ਦੂਜਾ ਪਾਉ, ਗੁਰਮੁਖ ਜਪਿਓ ਹਰ ਕਾ ਨਾਮ, ਬਿਸਰੀ ਕਿੰਨੀ नामे रंग लागा
ਸਾਡੇ ਅੱਖਾਂ ਚ ਸ਼ਬਦ ਹੈ ਮੰਮੇ ਨੂੰ ਸਿਹਾਰੀ ਹੈ ਨਾਮ ਰੰਗ ਲਾਗਾ ਨੀ ਪੜਨਾ ਜੇ ਨਾ ਪੜੋਗੇ ਤੁਹਾਡਾ ਟਿਊਨ ਨੀ ਫਿੱਟ ਬੈਠਣੀ ਉਹ ਘਰ ਦੇ ਵਿੱਚ ਜਿਹੜੇ ਚ ਗਾ ਰਹੇ ਹੋ ਫਿੱਟ ਨਹੀਂ ਬੈਠੇਗੀ ਬਾਣੀ ਨਾਮ ਮੇ ਰੰਗ ਲਾਗਾ ਉਤੋਂ ਨਾਮ ਨੀ ਪੜਨਾ ਨਾਮ ਮੇ
ਬਿਸਰੀ ਨਾਮ ਮੇ ਰੰਗ ਲਾਗਾ
ਅੰਦਰੋਂ ਦੂਜਾ ਪਾਉ ਚਲੇ ਗਿਆ
ਗੁਰ ਮਿਲ ਪਿਆਗਿਓ ਦੂਜਾ ਪਾਉ ਗੁਰ ਮੁਖ ਜਪਿਓ ਹਰ ਕਾ ਨਾਮ ਬਿਸਰੀ
ਸਰੀਰ ਨਾ ਨਹੀਂ ਜਾਗਣਾ ਮਨ ਨਾ ਅੰਦਰ ਜਾਗਣਾ ਹੈ ਜਨਮ ਜਨਮ ਦਾ ਏ ਸੁੱਤਾ ਪਿਆ ਮਨ ਕਾਹਦੇ ਚ ਸੌਂਦਾ ਹੈ ਮਨ ਸੋਇਆ ਮਾਇਆ ਵਿਸਮਾਦ ਲੋਟ ਪੋਟ ਮਾਇਆ ਚ ਹੋਇਆ ਅੰਦਰ ਜਿੱਦਾਂ ਸ਼ਰਾਬ ਹੱਥ ਪੀਤੀ ਹੋਵੇ ਉਹ ਲੋਟ ਪੋਟ ਅੱਖਾਂ ਕਿੱਦਾਂ ਸੌਂਦੀਆਂ ਹੈ ਨੈਣ ਸੋਏ ਪਰ ਦ੍ਰਿਸ਼ਟ ਵਿਕਾਰ ਕੰਨ ਸੌ ਜਾਂਦੇ ਆ ਸਾਡੇ ਸਰਵਣ ਸੋਏ ਸੁਣ ਨਿੰਦ ਵਿਚਾਰ ਸੌਣਾ ਨਹੀਂ ਹੈ ਨਾ ਕੰਨਾਂ ਇਹਨਾਂ ਇੰਦਰੀਆਂ ਦਾ ਸੌਣਾ ਕੀ ਹੈ ਸੌਣਾ ਇਹ ਕਲਟੀਵੇਟ ਹੋ ਜਾਂਦੀ ਹੈ ਜਿਹਦੀ ਇਹਦੀ ਆਦਤ ਬਣ ਜਾਂਦੀ ਇਹਨਾਂ ਇੰਦਰੀਆਂ ਦੀ ਅੱਖਾਂ ਤੁਹਾਡੀਆਂ ਬਗੈਰ ਭੈੜੇ ਦ੍ਰਿਸ਼ ਦੇਖਣ ਤੋਂ ਰਹਿ ਨਹੀਂ ਸਕਣਗੀਆਂ ਕਲਟੀਵੇਟ ਹੋ ਜਾਣਗੀਆਂ ਇਹਨੂੰ ਕਹਿੰਦੀ ਅੱਖਾਂ ਸੌਂਗੀਆਂ ਕੰਨ ਸੌਂਗੇ ਨਿੰਦਿਆ ਸੁਣ ਸੁਣ ਆ ਰਸਨਾ ਤਾਂ ਬਹੁਤ ਹੀ ਸੁੱਤੀ ਹੈ ਮਿੱਠੇ ਦੇ ਸਵਾਲ 'ਚ ਵੀ ਜ਼ਿਆਦਾ ਮਿੱਠਾ ਮਿਲ ਜਾਵੇ ਰਸਨਾ ਸੋਈ ਲੋਭ ਲਾਲਚ ਮਿੱਠਾ ਸਾਧ ਸਵਾਦਾਂ 'ਚ ਰਸਨਾ ਸੌਂ ਜਾਂਦੀ ਹੈ ਕਾਮ ਅੱਖਾਂ ਸੌਂ ਜਾਂਦੀਆਂ ਭੈੜੇ ਦ੍ਰਿਸ਼ ਦੇਖ ਕੇ ਔਰ ਕੰਨ ਸੌਂਦੇ ਨੇ ਨਿੰਦਿਆ ਚੁਗਲੀ ਸੁਣ ਕੇ ਔਰ ਜੀਭ ਸੌਂਦੀ ਹੈ ਰਸਨਾ ਆ ਜਿਹੜੇ ਸਵਾਦਾਂ 'ਚ ਮਿੱਠਿਆਂ 'ਚ ਔਰ ਮਹਾਰਾਜ ਕਹਿੰਦੇ
ਮਾਨਸ ਮਾਇਆ
ਵਿਸਮਾਦ ਸਪਿਰਚੁਅਲ ਸਟੇਜ ਨਹੀਂ ਆਇਆ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਮੇ ਨਾਂਗੇ ਫੇਰੇ ਜੰਤ ਵਿਸਮਾਦ ਪਾਉਣ ਵਿਸਮਾਦ ਉਹ ਵਿਸਮਾਦ ਹੈ ਮਾਇਆ ਵਰਤੀ ਹੈ ਇਹਦਾ ਅਰਥ ਐਡਾ ਗਲਤ ਦੇ ਰਹੇ ਨੇ ਸਾਰੇ ਨਾਮ ਦਾ ਵਿਸਮਾਦ ਕੋਈ ਉੱਚੀ ਅਵਸਥਾ ਹੈ ਬਹੁਤ ਇਹ ਵਿਸਮਾਦ ਹੈ ਮਾਇਆ ਦਾ ਵਿਸਮਾਦ ਕਿਉਂਕਿ ਇੱਥੇ ਆਣ ਕੇ ਕਲੀਅਰ ਹੀ ਹੁੰਦਾ
ਮਾਨਸ
ਉਹ ਆਸਾ ਦੀ ਵਾਰ ਦੀ ਪੌੜੀ ਦੇਖੋ ਦੇ ਸਲੋਕ ਜਿਹੜੇ ਆ ਵਿਸਮਾਦ ਨਾਂਗੇ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਧਰਤੀ ਵਡਾਣੀ ਉਹ ਸਾਰਾ ਸਾਰੀ ਚੀਜ਼ ਮਾਇਆ ਵਰਤੀ ਹੈ ਪਰ ਭਗਤ ਨਾ ਵਿਆਪੇ ਮਾਇਆ ਜਿਹੜੀ ਭਗਤੀ ਕਰਦੇ ਆ ਉਹਨਾਂ ਨੂੰ ਇੰਦਰ ਵਿਸ਼ਨ ਮਹੇਸ਼ ਵਰਗੇ ਜਿਹੜੇ ਜਿਹੜੇ ਦੇਵਤੇ ਮਾਇਆ ਨੇ ਘੇਰੇ ਆ ਬ੍ਰਹਮਾ ਵਰਗੇ ਪਰ ਭਗਤ ਨਾ ਵਿਆਪੇ ਮਾਇਆ ਇਸੇ ਕਰਕੇ ਭਗਤੀ ਮਾਰਗ ਹੈ ਸਿੱਖੀ ਮਾਰਗ ਸਿੱਖਣਾ ਹੈ ਪਰ ਇਹ ਭਗਤੀ ਮਾਰਗ ਹੈ ਬਲਕਿ ਪ੍ਰੇਮਾ ਭਗਤੀ ਮਾਰਗ ਹੈ ਇਹਦੀ ਮਾਇਆ ਨਹੀਂ ਪੈਂਦੀ ਭਗਤ ਨਾ ਵਿਆਪੇ ਮਾਇਆ ਇਸ ਕਰਕੇ ਮਨ ਜਿਹੜਾ ਹੈ ਮਾਇਆ 'ਚ ਸੁੱਤਾ ਪਿਆ
ਮਨ
ਪਰ ਮਹਾਰਾਜ ਕਹਿੰਦੇ
ਜਨਮ ਜਨਮ ਕਾ ਸੋਇਆ ਜਾਗਾ ਜਨਮ ਜਨਮ ਕਾ
ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਕਿਰਨ ਕਾਲੇ ਦੇ ਸੰਜਰੀਆ ਮਿਲ ਜਗਦੀਸ਼ ਮਿਲਣ ਕੀ ਵਰੀਆ ਜਨਮਾਂ ਜਨਮਾਂ ਦਾ ਸੁੱਤਾ ਪਿਆ ਹੈ ਨਾ ਮਲ ਨਹੀਂ ਲੱਗਾ ਐਸ ਐਸ ਜਿਹੜੀ ਐਡੀ ਵੱਡੀ ਨਾਮ ਦੀ ਮਹਿਮਾ ਹੀ ਸਾਰੀ ਬਾਣੀ ਹੈ, ਉਹਦੇ ਨਾਲ ਨਹੀਂ ਲੱਗਾ ਕਿ ਸੁੱਤਾ ਰਿਹਾ, ਪਰ ਕਦੋਂ ਜਾਗਿਆ ਜਦੋਂ
ਗੁਰ ਮਿਲ ਪਿਆਗਿਓ ਦੂਜਾ ਪਾਓ।
ਪਰ ਤੈਨੂੰ ਨਾਮ ਜਪਣਾ ਪੈਣਾ ਹੈ,
ਗੁਰਮੁਖ ਜਪਿਓ ਹਰ ਕਾ ਨਾਮ। ਬਿਸਰੀ ਚਿੰਤ
ਅੱਗੇ ਲਾਈਨ ਆ ਰਹੀ ਹੈ, ਦੋ ਰੰਗ ਹੈ ਦੁਨੀਆਂ ਚ, ਦੋਨਾਂ ਚੋਂ ਭਾਵੇਂ ਕਿਹੜਾ ਚੜ੍ਹਾ ਲਓ, ਪਰ ਸਭ ਤੋਂ ਜ਼ਿਆਦਾ ਜਿਹੜਾ ਚੜ੍ਹਦਾ ਹੈ ਬੜਾ ਸੌਖਾ ਹੈ ਔਰ ਐਡਾ ਗੂੜਾ ਹੈ, ਉਹਨੂੰ ਬੰਦਾ ਲਾਉਣ ਨੂੰ ਤਿਆਰ ਨਹੀਂ। ਮੈਂ ਨਾਮ ਜਿਹੜਾ ਰੰਗ ਮੈਨੂੰ ਚੜ੍ਹਿਆ, ਮੈਂ ਇਹਨੂੰ ਲਾ ਕੇ ਬੋਰ ਹੋਣਾ, ਉਹ ਹੈ ਜਨਮ ਬ੍ਰਿਥਾ ਜਾਤ ਰੰਗੇ ਮਾਇਆ ਕੇ। ਇੱਕ ਭਜਨ ਦਾ ਰੰਗ ਹੈ, ਇੱਕ ਮਾਇਆ ਦਾ ਰੰਗ ਹੈ। ਰੋਜ਼ ਰਹਿ ਰਾਹ 'ਚ ਪੜ੍ਹਦੇ ਹੋ ਜਨਮ ਬ੍ਰਿਥਾ ਜਾਤ ਰੰਗੇ ਮਾਇਆ ਕੇ, ਸਾਰਾ ਜਨਮ ਸਾਰਿਆਂ ਦਾ ਔਰ ਰਹਾ ਉਹਦੀ ਤੋਕਾ। ਇਸ ਕਰਕੇ ਭਾਵੇਂ ਉਹ ਰੰਗ ਚਾੜ ਲਓ ਅਤੇ ਭਾਵੇਂ ਆ ਦੂਸਰਾ ਰੰਗ ਭਜਨ ਦਾ ਚਾੜ ਲਓ, ਪਰ ਮਹਾਰਾਜ ਕਹਿੰਦੇ ਜਿਹੜਾ ਜਨਮ ਜਨਮ ਦਾ ਤੇਰੇ 'ਤੇ ਰੰਗ ਮਾਇਆ ਦਾ ਚੜ੍ਹਿਆ, ਉਹਦੇ 'ਚ ਤੇਰਾ ਮਨ ਵੀ ਸੁੱਤਾ ਸੀ, ਪਰ ਹੁਣ ਦੋ ਚੀਜ਼ਾਂ ਹੋ ਗਈਆਂ, ਮੇਰੀ ਚਿੰਤਾ ਵੀ ਸਾਰੀ ਲੱਥ ਗਈ ਔਰ ਅਗਲਾ ਸੁੱਖ ਵੀ ਮਿਲ ਗਿਆ।
ਬਿਸਰੀ ਚਿੰਤ ਨਾਮੇ ਰੰਗ ਲਾਗਾ।
ਦੋਵਾਂ ਰੰਗਾਂ 'ਚ ਇੱਕ ਰੰਗ ਹੀ ਚੜ੍ਹੇਗਾ, ਦੋ ਰੰਗ ਨਹੀਂ ਇਕੱਠੇ ਵੀ ਚੜ੍ਹਦੇ, ਕਿਸੇ ਦੁਪੱਟੇ 'ਤੇ ਵੀ ਕਿਸੇ ਚੀਜ਼ 'ਤੇ ਵੀ ਰੰਗ ਇੱਕੋ ਹੀ ਚੜ੍ਹੇਗਾ। ਭਾਵੇਂ ਭਜਨ ਦਾ ਰੰਗ ਚਾੜ ਲਓ, ਜਨਮ ਗਵਾ ਲਓ, ਆਪਣਾ ਜਨਮ ਸਫਲਾ ਕਰ ਲਓ, ਅਤੇ ਭਾਵੇਂ ਜਨਮ ਬਿਰਥਾ ਜਾਤ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਪਰ ਕਦੀ ਰਹਾ ਉਹਦੀ ਤੁਕ 'ਤੇ ਨਹੀਂ ਵਿਸ਼ਵਾਸ ਆਇਆ ਵੀ ਜਨਮ ਬਿਰਥਾ ਜਾਤ ਰੰਗੇ ਮਾਇਆ ਕੇ, ਔਰ ਉੱਧਰ ਨਹੀਂ ਅਸੀਂ ਲੱਗਦੇ, ਉਹਦਾ ਪਾਠ ਹੀ ਕਰ ਲਿਆ ਸਿਰਫ ਦਾ। ਲੇਕਿਨ ਜੇ ਨਾਮ ਦਾ ਰੰਗ ਲੱਗ ਗਿਆ ਤੇ ਆਪ ਬਰਕਤਾਂ ਮਿਲਣਗੀਆਂ ਤੁਹਾਨੂੰ।
ਬਿਸਰੀ ਚਿੰਤ ਨਾਮੇ ਰੰਗ ਲਾਗਾ, ਜਨਮ ਜਨਮ ਦਾ ਸੋਇਆ ਜਾਗਾ।
ਸਮਾਉਣ ਲੱਗੀਆਂ ਸਾਰੀਆਂ ਉਤਰੀਆਂ ਤੁਕਾਂ ਰਹਾਉ ਦੇ ਵਿੱਚ,
ਕਰ ਕਿਰਪਾ ਆਪਣੀ ਸੇਵਾ ਲਾ,
ਕਿਸੇ ਅਭਿਆਸੀ ਨੂੰ ਆਪਣੇ ਲਾ ਲਏ, ਇਸ ਤਰ੍ਹਾਂ ਸੇਵਾ ਨਾਮ ਜਪਣਾ ਲੈ ਲਾ ਰੋਏ, ਔਰ ਅੰਦਰ ਸਾਧੂ ਸੰਗ ਜਦੋਂ ਮੈਨੂੰ ਹੋਇਆ ਉਹਦੇ 'ਤੇ ਸਾਰੇ ਹੀ ਸੁੱਖ ਮੈਨੂੰ ਮਿਲ ਗਏ। ਇਹ ਬਾਹਰਲਾ ਸਾਧੂ ਨਹੀਂ ਹੈ, ਕਬ ਹੂੰ ਸਾਧ ਸੰਗ 'ਤੇ ਇਹ ਪਾਵੈ, ਉਸ ਅਸਥਾਨ 'ਤੇ ਬਾਹਰ ਨਾ ਆਵੈ, ਉਸ ਅਸਥਾਨ ਕਾ ਨਹੀਂ ਵਿਨਾਸ਼। ਇਹ ਕੋਈ ਸਾਧੂਆਂ ਦਾ ਡੇਰਾਬਾਜ਼ੀ ਨਹੀਂ ਹੈ ਵੀ ਡੇਰਾ ਹੈ, ਮਹਾਰਾਜ ਆਪ ਲਿਖਦੇ ਹੋ ਮਹੱਲਾ, ਡੱਡਾ ਡੇਰਾ ਇਹ ਨਹੀਂ। ਜੈ ਡੇਰਾ ਤੂੰ ਜਾਣ, ਇਸ ਡੇਰੇ ਕਾ ਸੰਜਮੋ ਗੁਰ ਕੇ ਸਬਦੇ ਪਛਾਣ, ਡੇਰਾ ਸੱਚ ਨੇਚਲ ਸਾਧ ਸੰਗੇ ਪਾਇਆ। ਉਹ ਡੇਰਾ ਢੱਠਦਾ ਹੀ ਨਹੀਂ ਹੈ, ਉਹ ਅੰਦਰ ਸਪਿਰਚੁਅਲ ਸਟੇਜ ਵੱਲ ਇਸ਼ਾਰਾ ਹੈ, ਔਰ ਉਸੇ ਲਈ ਕਹਿ ਰਿਹਾ ਵੀ ਜਦੋਂ ਇਹ ਸਟੇਜ ਮਿਲ ਜਾਂਦੀ ਹੈ ਤੇ ਉਦੋਂ
ਸਾਧੂ ਸੰਗੇ ਸਰਬ ਸੁਖ ਪਾਏ।
ਬਾਹਰਲੇ ਸਾਧੂਆਂ ਦਾ ਜਿੰਨਾ ਮਰਜ਼ੀ ਸੰਗ ਕਰਦੇ ਰਹੋ, ਉਹਨੂੰ ਸਰਬ ਸੁੱਖ ਨਹੀਂ ਤੁਹਾਨੂੰ ਮਿਲਣਗੇ, ਕਿਉਂਕਿ ਸਰਬ ਸੁੱਖ ਮਿਲਣੇ ਕਦੋਂ ਹੈ?
ਜਪੇ ਮਨ ਨਾਮ ਹਰੀ ਹੋਵੇ ਸਰਬ ਸੁੱਖ, ਜਪੇ ਮਨ ਨਾਮ ਹਰੀ ਹੋਵੇ ਸਰਬ ਸੁੱਖ ਹੋਵੇ ਸਰਬ।
ਜਪ ਜਪ ਕੇ ਹੀ ਅੰਦਰ ਵੜ ਕੇ ਆਪਣੇ ਉਸ ਸਪਿਰਚੁਅਲ ਸਟੇਜ ਤੱਕ ਪਹੁੰਚੀਦਾ ਹੈ, ਅਤੇ ਜਿਸ ਵੇਲੇ ਉਹ ਸਟੇਜ ਆਉਂਦੀ ਹੈ ਅਤੇ ਉੱਥੇ ਰਹਾਉ ਲਾਇਆ ਵੀ ਇਹ ਤੇਰੀ ਕਿਰਪਾ ਕਰਕੇ ਮੈਂ ਸੇਵਾ ਨਾਮ ਜਪਣ ਵਾਲੀ ਸ਼ੁਰੂ ਕੀਤੀ ਅਤੇ ਮੈਨੂੰ ਅੰਦਰਲਾ ਸਾਧੂ ਦਾ ਸੰਗ ਮਿਲ ਗਿਆ। ਸਾਧੂ ਸੰਗ ਨਹੀਂ ਕਹਿਣਾ, ਗੱਗੇ ਨੂੰ ਸਿਆਰੀ ਹੈ,
ਸਾਧੂ ਸੰਗੇ ਸਰਬ ਸੁਖ ਪਾਏ।
ਪਹਿਲਾਂ ਅੰਦਰਲੀਆਂ ਸਟੇਜਾਂ ਨਹੀਂ ਮਿਲ ਜਾਣੀਆਂ ਮਹਾਰਾਜ ਹੁਣ ਰਹਾਓ ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਕਰਦੇ ਆ ਜੇ ਤੂੰ ਨਾਮ ਜਪਣ ਵਾਲੀ ਸੇਵਾ ਕਰਦਾ ਲਿਆ ਸੀ ਸਭ ਤੂੰ ਪਹਿਲਾਂ ਤੂੰ ਹੈਲਦੀ ਹੋਏਗਾ ਤੇਰੇ 'ਚ ਬਾਡੀ 'ਚ ਕੋਈ ਰੋਗ ਔਰ ਅੰਦਰਲੇ ਜਿਹੜੇ ਸੋਗ ਤੇਰੇ ਪਏ ਹੈ ਰੋਗ ਸੋਗ ਔਰ ਸਭ ਇਹ ਸ਼ਬਦ ਜਿਹੜਾ ਜਪ ਰਿਹਾ ਸ਼ਬਦ ਨਿਵਾਰੇ ਨਹੀਂ ਆ ਉੱਥੇ ਵੀ ਦੱਦੇ ਨੂੰ ਸਿਆ ਰਹੀ ਹੈ ਸ਼ਬਦੇ ਨਿਵਾਰੇ ਪਹਿਲੀ ਪਹਿਲਾ ਸੁੱਖ ਕੀ ਮਿਲਿਆ
ਰੋਗ ਦੋਖ ਗੁਰ ਸ਼ਬਦੇ ਨਿਵਾਰੇ
ਦੋ ਕਿਸਮ ਦੇ ਸ਼ਬਦ ਹੈ ਇੱਕ ਆ ਜਿਹੜਾ ਅਸੀਂ ਪੜ੍ਹ ਰਹੇ ਹਾਂ ਗਿਆਨ ਦੇ ਰਿਹਾ ਹੈ ਲੇਕਿਨ ਇਹ ਗਿਆਨ ਵੀ ਕੀ ਦੇ ਰਿਹਾ ਹੈ ਇੱਕ ਸ਼ਬਦ ਜਪਣ ਵਾਲਾ ਹੈ ਜਿਹਦੇ ਨਾਲ ਸਾਰੇ ਰੋਗ ਦੂਰ ਹੋਣੇ ਹੈ ਇਹ
ਰੋਗ ਦੋਖ ਗੁਰ ਸ਼ਬਦੇ
ਤੈਨੂੰ ਇਲਾਜ ਸਭ ਬਿਮਾਰੀਆਂ ਦਾ ਮਿਲ ਗਿਆ
ਨਾਮ ਔਖਦ ਮਨ ਪੀਰੇ ਸਾਰੇ ਨਾਮ ਔਖਦ ਮਨ ਪੀਰੇ ਸਾਰੇ
ਜਦੋਂ ਅੰਦਰ ਇਹ ਦਸ਼ਾ ਆ ਗਈ ਸਾਰੇ ਦੋਗ ਹੁਣ ਉਸ ਪਾਵਰ ਨੂੰ ਪੇਟਣ ਲੱਗਾ ਹੈ ਅਸੀਂ ਦੇਵੀ ਨੂੰ ਨਹੀਂ ਪੇਟਣਾ ਕਿਸੇ ਇਨਸਾਨ ਨੂੰ ਨਹੀਂ ਕਿਸੇ ਗੁਰੂ ਨੂੰ ਨਹੀਂ ਪੇਟਣਾ ਅਸੀਂ ਗੁਰ ਨੂੰ ਪੇਟਣਾ ਸਾਡਾ ਗੁਰ ਹੈ ਹੀ ਅੰਦਰ ਦੇ ਬੰਨੇ ਜਿਹੜਾ ਗੁਰੂ ਨਾਨਕ ਨੂੰ ਗੁਰ ਮਿਲਿਆ ਸੀ ਤਤ ਨਿਰੰਜਨ ਜੋਤੇ ਸਬਾਈ ਸੋਹੰਗ ਭੇਦ ਨਾ ਕੋਈ ਜੀਓ ਉਹ ਕਿਹੜਾ ਗੁਰੂ ਸੀ ਬਾਬਾ ਨਾਨਕ ਆਪ ਆਪਣੀ ਕਲਮਨਾ ਆਪਣੇ ਸ਼ਬਦ 'ਚ ਲਿਖਦਾ ਤਤ ਨਿਰੰਜਨ ਜੋਤੇ ਸਬਾਈ ਸੋਹੰਗ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਸਾਡਾ ਉਹ ਗੁਰ ਅੰਦਰਲਾ ਮਿਲਦਾ ਹੈ ਜਿਹੜਾ ਸੱਤੇ ਗੁਰ ਹੈ
ਗੁਰ ਭੇਤ ਮਨ ਭਇਆ ਅਨੰਤ ਇਹ ਗੁਰ ਭੇਤ
ਪਰ ਪਹਿਲਾਂ ਸਾਰੇ ਤੇਰੇ ਰੋਗ ਦੋਖ ਸਭ ਅੰਦਰਲੀਆਂ ਜਿੰਨੀਆਂ ਬਿਮਾਰੀਆਂ ਸਭ ਬੰਦੇ ਨੂੰ ਐਨ ਪਹਿਲੀ ਦਸ਼ਾ ਕੀ ਹੋਗੀ ਪਹਿਲਾਂ ਆ ਤੇਰੀਆਂ ਚੀਜ਼ਾਂ ਸਵਾਰੇਗਾ
ਰੋਗ ਦੋਖ ਗੁਰ ਸ਼ਬਦੇ ਸਵਾਰੇ ਨਾਮ ਔਖਦ ਮਨ ਪੀਰੇ ਸਾਰੇ ਗੁਰ ਭੇਟ ਮਨ ਭਇਆ ਅਨੰਦ ਸਰਬ ਨਿਧਾਨ ਨਾਮ ਭਗਵੰਤ
ਇੱਥੇ ਬੰਦ ਖਤਮ ਹੋਇਆ ਅੱਗੇ ਡੀਜਿਟ ਆ ਗਿਆ ਦੋ ਬੰਦ ਹੋਏ ਦੋ ਸਟੈਂਡ ਦੇ ਪੂਰੇ ਹੋਏ ਇੱਥੋਂ ਬਾਅਦ ਅਸੀਂ ਰਹਾਉ ਦਰ ਆ ਸਕਦੇ ਹਾਂ ਸਾਰਾ ਇਸ ਬੰਦ ਦਾ ਜਿੰਨਾ ਵੀ ਐਕਸ਼ਨ ਹੋਇਆ ਜਿੰਨੀਆਂ ਬਰਕਤਾਂ ਮੈਨੂੰ ਮਿਲੀਆਂ ਜਿੰਨੇ ਸੁੱਖ ਮਿਲੇ ਉਹ ਕਾਹਦੇ ਨਾਲ ਕਿਰਪਾ ਹੋਏ ਰਹਾਉ ਦੀ ਤੁਕ ਸਾਰਾ ਬਿਆਨ ਕਰੇਗੀ ਵੀ ਕਾਹਦੇ ਨਾਲ ਹੋਈ
ਆਪਣੀ ਸੇਵਾ
ਲਓ ਜਮਾਂ ਜਮਾਂ ਦੀ ਤਰਾਸ ਅਗਲਾ ਅਗਲਾ ਸੁੱਖ ਕੀ ਆਇਆ ਅਗਲਾ ਪੌਡਾ ਕੀ ਹੋਇਆ
ਜਨਮ ਮਾਰਨ ਕੀ ਮਿਟੀ ਜਮ ਤਰਾਸ
ਤਰਾਸ ਕਹਿੰਦੇ ਹੈ ਤੜਾਕੇ ਨੂੰ ਐਡੇ ਭਿਆਨਕ ਸ਼ਕਲਾਂ ਜਮਾਂ ਦੀਆਂ ਹੁੰਦੀਆਂ ਜਦੋਂ ਮੌਤ ਆਉਂਦੀ ਉਹ ਵੇਲਾ ਬੰਦੇ ਦਾ ਤਬਕ ਪੈਂਦਾ ਬੰਦਾ ਪਿਆਹ ਕੀ ਆ ਗਿਆ ਉਹਨੂੰ ਤਰਾਸ ਕੀ ਹੈ ਇਸੇ ਕਰਕੇ ਦਸਮ ਪਾਤਸ਼ਾਹ ਦੀ ਬਾਣੀ 'ਚ ਆਉਂਦਾ ਜਨਮ ਮਰਨ ਕੀ ਤਰਾਸ ਨਿਵਾਰੋ ਉਹ ਔਖਾ ਟਾਈਮ ਸਭ ਤੋਂ ਹੈ ਜਦੋਂ ਜੰਮਦੇ ਸਣੇ ਔਰ ਉਸ ਵੇਲੇ ਬੰਦੇ ਦੇ ਤੜਾਕਾ ਕਈ ਕੁਛ ਹੋ ਜਾਂਦਾ ਆਨੇ ਅਤੇ ਦੇਖਣ ਬੜੀ ਹਾਲਤ ਹੁੰਦੀ ਹੱਥ ਮਰੋੜੇ ਤਨ ਕੱਪੇ ਸਿਆਓ ਉਹ ਬੁਰੀ ਹਾਲਤ ਹੁੰਦੀ ਉਸ ਵੇਲੇ ਜਿਹਨਾਂ ਨਾਮ ਨਹੀਂ ਜਪਿਆ ਹੁੰਦਾ ਉਹਨਾਂ ਨੂੰ ਜੰਮ ਦੀ ਤਰਾਸ ਜਿਹੜੀ ਹੈ ਇਸ ਲਫ਼ਜ਼ ਨੂੰ ਜੇ ਸਮਝ ਗਏ ਅਸੀਂ ਭੈ ਬਗੈਰ ਭਗਤੀ ਨਹੀਂ ਕਰ ਸਕਦੇ ਜਿਨ ਚੱਕਰ ਅਸੀਂ ਇਹ ਫੇਥ ਨਹੀਂ ਲਿਆਉਂਦੇ ਵੀ ਇਹ ਵੀ ਮੌਕਾ ਆਉਣਾ ਫਿਰ ਬੰਦਾ ਭਗਤੀ ਕਰਦਾ ਹੈ ਇਸ ਕਰਕੇ ਜਨਮ ਮਰਨ ਜਿਹੜਾ ਬਾਰ ਬਾਰ ਜੰਮਣਾ ਅਤੇ ਮਰਨਾ ਉਹਦੀ ਜਮ ਔਰ ਨਾਲ ਜਮ ਦੀ ਤਰਾਸ ਮਿਟ ਗਈ
ਜਨਮ ਮਰਨ ਜਮ ਮਿੱਠੀ ਜਮ ਤਰਾਸ।
ਜਦੋਂ ਇਹ ਹਾਲਤ ਐਡਾ ਵੱਡੀ ਸਪਿਰਚੁਅਲ ਸਟੇਜ ਹੋ ਗਈ ਵੀ ਜੀਵਨ ਮੁਕਤ ਹੋ ਗਿਆ ਹੁੰਦਾ, ਬੰਦਾ ਜੀਂਦੇ ਜੀ ਸਭ ਕੁਛ ਚੀਜ਼ਾਂ ਹੋ ਜਾਂਦੀਆਂ, ਉਹਨੂੰ ਜੰਮ ਨਹੀਂ ਹੱਥ ਪਾਉਣਗੇ, ਉਹ ਕੱਲ ਦੇ ਵਾਸਤੇ ਨਹੀਂ ਹੁੰਦਾ, ਮੁੜ ਕੇ ਮਾਂ ਦੇ ਗਰਭ ਦੇ ਪੇਟ 'ਚ ਨਹੀਂ ਆਉਣਾ, ਜੀਂਦਾ ਹੀ ਮੁਕਤ ਹੋ ਜਾਂਦਾ। ਉਸ ਵੇਲੇ ਫਿਰ ਅੰਦਰ ਉਹ ਸਾਧੂ ਸੰਗਤ ਦੇ ਨਾਲ ਜਿਹੜਾ ਧੁਨੀ ਦੇ ਲਾਗੇ ਇੱਕ ਸਪਿਰਚੁਅਲ ਚੀਜ਼ ਹੈ, ਕਮਲ ਫੁੱਲ ਅਰਗੀ ਉਹ ਮੂਧੀ ਪਈ ਹੈ, ਉਹ ਸਿੱਧੀ ਹੋ ਜਾਂਦੀ। ਉਹ ਐਸੀ ਬਰਕਤ ਹੁੰਦੀ ਹੈ ਉਸ ਜਿਹੜੀ ਸੇਵਾ ਕਰ ਰਿਹਾ ਨਾਮ ਜਪਣ ਵਾਲੀ, ਉਹਦੇ ਨਾਲ ਊਂਦ ਕਮਲ ਵਿਗਾਸ, ਉਹ ਜਿਹੜਾ ਉਲਟਾ ਕਮਲ ਪਿਆ ਉਹ ਸਿੱਧਾ ਹੋ ਜਾਂਦਾ। ਉਹੀ ਕਮਲ ਹਿੰਦੂ ਮੰਦਰਾਂ ਦੇ ਉੱਤੇ ਉਹ ਪੱਤੇ ਜਿਹੇ ਜਿਹੜੇ ਲਾ ਕੇ ਪੱਤੀਆਂ ਉਲਟਾ ਕਮਲ ਦੱਸਦੇ ਮੰਦਰਾਂ 'ਤੇ, ਸਪਿਰਚੁਅਲ ਚੀਜ਼ ਆ ਸਾਡੇ ਅੰਦਰ, ਔਰ ਉਹ ਸਿੱਧੀ ਹੋ ਜਾਂਦੀ ਹੈ ਅਭਿਆਸ ਨਾਲ, ਔਰ ਉਹਦੇ 'ਚੋਂ ਫਿਰ ਰੌਸ਼ਨੀ ਅੰਦਰੋਂ, ਉਹਦੇ 'ਚੋਂ ਖੁਸ਼ਬੂਆਂ ਉੱਠਦੀਆਂ, ਉਹਦੇ 'ਚੋਂ ਨਾਦ ਉੱਠਦਾ, ਹਿਰਦੇ ਹਰ 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 ਧੁਨ ਉੱਠਦੀ ਹੈ ਇੱਥੇ। ਇਸ ਕਰਕੇ ਉਹ ਸਾਰਾ ਕਮਲ ਦਾ ਕੰਮ ਆ, ਉਹ ਐਸੀ ਸਪਿਰਚੁਅਲ ਚੀਜ਼ ਹੈ, ਜਦੋਂ ਉਹ ਸਿੱਧੀ ਹੋ ਜਾਂਦੀ ਹੈ ਉਹ ਸਾਧੂ ਦੀ ਸੰਗਤ ਨਾਲ ਸਿੱਧੀ ਹੁੰਦੀ ਹੈ, ਜਿਹੜਾ ਕਿ ਅੰਦਰ ਆਉਂਦਾ ਹੈ।
ਸਾਧੂ ਸੰਗਤ ਕਮਲ
ਫਿਰ ਗੁਣ ਗਾਉਣਾ ਨਾਮ ਜਪਣਾ, ਇੱਥੇ ਗਾਉਣਾ ਵਜਾਉਣਾ ਨਹੀਂ ਹੈ,
ਗੁਣ ਗਾਵਤ
ਨੇਚਲ ਸਟਿਲ। ਐਸਾ ਉਹਨੂੰ ਅੰਦਰ ਐਸਾ ਟਿਕਾਣਾ ਮਿਲ ਜਾਂਦਾ ਹੈ, ਉਹਦਾ ਮਨ ਐਸਾ ਖੜਾ ਹੋ ਜਾਂਦਾ ਇੱਕ ਟਿਕਾਣੇ ਤੇ ਆਣ ਕੇ, ਉੱਥੇ ਵਿਸਰਾਮ ਹੋ ਜਾਂਦਾ ਹੈ ਉਹਦਾ।
ਗੁਣ ਗਾਵਤ
ਇਹ ਕੋਈ ਬਾਹਰਲੇ ਗੁਣ ਗਾਉਣਾ ਨਹੀਂ ਹੋਣਾ,
ਗੁਣ ਗਾ
ਜਿੱਥੇ ਬਾਣੀ 'ਚ ਅਸੀਂ ਥੰਮ ਰੂਲ ਕੱਢ ਲਿਆ ਹੈ, ਇਕੁਏਸ਼ਨ ਬਣਾ ਰਹੀ ਹੈ, ਜਿੱਥੇ ਗੁਣ ਗਾਉਣਾ ਆ ਜਾਏ ਬਾਣੀ ਉਹ ਨਾਮ ਜਪਣਾ ਹੈ।
ਗੁਣ ਗਾਵ ਨੇਹ ਚੱਲ ਬਿਸਰਾਮ ਪੂਰਨ ਹੋਏ।
ਫਿਰ ਤਿੰਨ ਡਿਜਿਟ ਆ ਗਿਆ, ਤੀਸਰਾ ਨੰਬਰ ਆ ਗਿਆ, ਬੰਦ ਖਤਮ ਹੋ ਗਿਆ। ਹੁਣ ਅਸੀਂ ਰਹਾ ਉਧਰ ਹੱਸ ਸਕਦੇ ਹਾਂ, ਸਭ ਕੁਛ ਕਾਹਦੇ ਨਾਲ ਹੋਇਆ,
ਕਰਕੇ
ਆਪਣੀ
ਸੇਵਾ।
ਅਗਲਾ ਬੰਦ ਸ਼ੁਰੂ ਕਰਦੇ ਹਾਂ,
ਦੁਰਲਭ ਦੇਹ ਆਈ ਪਰਵਾਨ ਇਹ ਸਫਲ ਜਪੇ ਹਰ ਹਰ ਨਾਮ।
ਦੁਰਲੱਭ ਕਹਿੰਦੇ ਜਿਹੜੀ ਬੜੀ ਮੁਸ਼ਕਲ ਨਾਲ ਮਿਲਦੀ ਹੈ, ਦੁਰਲੱਭ ਦੇ ਬੜੀ ਮੁਸ਼ਕਲ ਨਾਲ ਕਿਤੇ ਮਿਲੀ ਸੀ, ਐਸੀ ਮਿਲਦੀ ਨਹੀਂ ਜਿਹੜੀ ਚੀਜ਼, ਉਹਨੂੰ ਦੁਰਲੱਭ ਕਹਿੰਦੇ ਆ। ਦੁਰਲੱਭ ਦੇ ਆਈ ਪ੍ਰਵਾਨ ਹੋਣੇ ਕਈ ਤੇ ਆਪਣੀਆਂ ਇਸ ਐਡੀ ਕੀਮਤੀ ਦੇਹ ਨੂੰ, ਐਸੇ ਜਨਮ ਨੂੰ ਵਿਅਰਥ ਗੁਆ ਦਿੰਦੇ, ਕਈ ਇਹਦਾ ਮੁੱਲ ਪਾਉਂਦੇ ਹੈ। ਇਸ ਕਰਕੇ ਤਦ ਪ੍ਰਵਾਨ ਹੁੰਦੀ ਹੈ ਜਦੋਂ, ਸਫਲ ਕਦੋਂ ਹੁੰਦੀ ਹੈ ਜਦੋਂ ਨਾਮ ਦੋ ਵਾਰੀ ਨਾਮ ਆ ਗਿਆ, ਹਰ ਹਰ ਦੋ ਵਾਰੀ ਜਦੋਂ ਰਿਪੀਟ ਕਰ ਕਰਕੇ ਨਾਮ ਜਪਦਾ ਹੈ, ਤਾਂ ਉਸ ਵੇਲੇ ਇਹ ਜਿਹੜੀ ਦੇਹ ਹੈ ਇਹ ਪ੍ਰਵਾਨ ਔਰ ਸਫਲ ਹੋ ਜਾਂਦੀ ਹੈ।
ਦੁਰਲਭ ਦੇਹ ਆਈ ਪਰਵਾਨ ਇਹ ਸਫਲ
ਕਿੱਡਾ ਜਪਣਾ ਕ੍ਰਿਸਟਲ ਲਾਈਕ ਕਲੀਅਰ ਹੈ ਵੀ ਜਪਣਾ ਸਭ ਕੁਛ ਹੋਣਾ ਹੈ, ਬਾਕੀ ਤੂੰ ਬਾਣੀ ਗਿਆਨ ਲੈਣ ਲਈ ਜੋ ਕੁਛ ਪਾਠ ਕਰ ਰਿਹਾ ਹਰ ਚੀਜ਼ ਕਰ ਰਿਹਾ ਸਭ ਕੁਛ, ਪਰ ਜਪਣ ਦੇ ਨਾਲ ਜੋ ਕਲਾ ਵਰਤਣੀ ਹੈ ਉਹ ਲਿਖੀ ਹੈ।
ਹਰ ਹਰ सासे की राजे जपो हर हरि सासे की राजे।
अगले शब्द अल 23 नंबर शब्द ते आने असी राग मलार महला पंजवां चौप दे कार दूजा। फिर गुरु अर्जन पातशाह के दर्शन शब्द राय कर रहे हैं जिथे चौप दे आ जाणो है। चौं सटेंजियां दी पोएम है, चौं सटेंजियां दा शब्द है, चौं बंदा दा शब्द है, चौप दे चार। और घर जिथे आ जाए हैडिंग दे उत्ते ओ घर दूजा दा मतलब आ तपला जिहड़ा वजेगा वह दूसरे घर च वजेगा। ये तपले दियां तालां है, इन्हें ने 16 17 घर है साडी बाणी। इस करके घर दूजा तपला वजेगा और चौप का है ये हेडिंग है और पन्ना पोथी का है 1270 1270 और असी जी हाईलाइट लाइन की है सास ग्रास के उत्ते और रहाओ की लाइन है असी वह गावे पहला। असी ये पूनी क्यों छोई सी, बड़ा पाखदा सवाल साढ़े तक कई ईमेलां कई कुछ दुनिया आले दुआले पूछ रही जी किथे तुसी सास ग्रास दा अभ्यास करदे हो अर्धा उर्दी सारा किथे बाणी च लिखे आ। और ज्यों ज्यों हुण प्रकरण चल रहा है असी गांह पजा रहे उन्होंने लोगों उन्होंने ठंड पै रही है जी। हुण ते यकीन आ गया भी इन्नी जबरदस्त रिकमेंडेशन इन्ना रिकमेंडेड गुरुआं ने किया सास ग्रास अर्धा उर्दी इनहेल एक्सहेल नाल गुरमंत्र की ताल जोड़ लैनी ये अभ्यास इन्ना रिकमेंडेड है तो असी इहदा हुण अगला शब्द लै रहे हैं और रहाओ जी तो गा रहे हैं। देखो किन्ना जबरदस्त रिकमेंडेड है
अपना खासम ते आया।
की है बाणी दे हुक्म है, सानू हुक्म है जपण दा सास ग्रास दा। मना नहीं कीता जिदा मर्जी जप लो कई त्योहार तरह सब मुबारक है सब है पर रिकमेंडेशन देखनी है महाराज ने किन्ना स्ट्रेस दिता सास ग्रास ते। सानू रसना नाल सारा नाम जपना ध्यान आली अवस्था हाली गांह आनी है। सानू पहले पौडे ते महाराज चाड़ रहा
अपना खासम
अपना खासम खासम साडे गुरु नहीं है, बाबा नानक नहीं है, कोई गुरु नहीं है थां मल सकता, इंसान नहीं मल सकता। साडा खासम की है जिहड़ा बाबा नानक दा खासम है वो कहिंदा जैसी में आवै खसम की बाणी तैसड़ा कही। साडा सारी बाणी दा खसम अकाल पुरख आप है
अपना खसम
आइए इस आसे गिरा रहाओ
अपने खसम
गुरुमंत्र तू जपना है जेड़ा शब्द जपना अपने गुरु का सिख बन के जप वो तेनू ਆਪ ਜਪਾਏਗਾ। ਇਸ ਕਰਕੇ ਉਹਨੂੰ ਉਪਦੇਸ਼ ਵੀ ਕਿਹਾ, ਗੁਰਮੰਤਰ ਵੀ ਕਿਹਾ, ਬਚਨ ਵੀ ਕਿਹਾ, ਸ਼ਬਦ ਵੀ ਕਿਹਾ, ਦੀਖਿਆ ਵੀ ਕਿਹਾ ਹੈ। ਇਸ ਕਰਕੇ ਗੁਰੂ ਦਾ ਉਪਦੇਸ਼ ਲੈ ਕੇ, ਗੁਰੂ ਕੋਲੋਂ ਗੁਰਮੰਤਰ ਲੈ ਕੇ ਗੁਰਵਾਲਾ ਬਾਣ ਨਗੋਰੇ ਦੀ ਭਗਤੀ ਥਾਂ ਨਹੀਂ ਪੈਂਦੀ। ਔਰ ਸਤਿਗੁਰ ਵਾਜੋਂ ਜਿਹਦੀ ਦੇਹ ਨਹੀਂ, ਉਹ ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਅਤੇ ਨਗੋਰੇ ਕਾ ਹੈ ਨਾਮ ਬੁਰਾ। ਉਹ ਸਤਿਗੁਰ ਜਿਹੜੀ ਪਾਵਰ ਆ ਸਾਡਾ, ਉਹ ਸਤਿਗੁਰ ਆ, ਅਸੀਂ ਉਹਦੇ ਸਿੱਖ ਹਾਂ। ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਗੋਰੇ ਕਾ ਹੈ ਨਾਮ ਬੁਰਾ। ਨਗੋਰਾ ਜਿਹੜਾ ਹੈ ਉਹਨੂੰ ਦਰਿਆ ਦਰਗਾਹ ਦੇ ਵਿੱਚ ਧੱਕੇ ਹੈ ਵੀ ਤੇਰੇ ਪਿੱਛੇ ਕੋਈ ਖਸਮ ਨਹੀਂ ਹੈ, ਤੇਰੇ ਪਿੱਛੇ ਕੌਣ ਹੈ, ਕਿਹੜਾ ਤੂੰ ਕਿਹਦਾ ਸਿੱਖ ਹੈ। ਇਹ ਐਸੀ ਡਿਸਿਪਲਿਨ ਹੈ। ਆ ਜੁਗਾਦ ਵੇ ਸਹਰੇਕ ਕੋ ਮਤੇ ਗੁਰਮਤੇ ਹਰ ਪ੍ਰਭ ਭਜਿਆ। ਆਪਣੇ ਗੁਰੂ ਦੀ ਮਤ ਨਾਲ ਭਜਨ ਕਰਨਾ, ਸਾਰੀ ਬਾਣੀ ਹੀ ਗੁਰਮਤ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੈ, ਗੁਰ ਉਪਦੇਸੇ ਹਰ ਹਿਰਦੇ ਵਸਿਆ। ਗੁਰ ਉਪਦੇਸੇ ਉਦਾਂ ਤੂੰ ਜਪੇਂਗਾ, ਸੁਣਿਆ ਸੁਣਾਇਆ ਕੰਮ ਭਗਤੀ, ਉਹ ਵੀ ਪ੍ਰਵਾਨ ਹੈ। ਉਹ ਬੜਾ ਦਿਆਲੂ ਹੈ ਪ੍ਰਭ ਕਾ ਲਿਆ, ਕਿਸੇ ਕਾ ਇੱਕ ਤਿਲ ਨਾ ਗਾਏ ਭਗਤ ਬਣ, ਤੂੰ ਤੈਨੂੰ ਐਸ ਦਸਾਂ 'ਚ ਮਿਲ ਜਾਏਗਾ। ਪਰ ਡਿਸਿਪਲਿਨ ਇਹ ਹੈ, ਜੇ ਹਿਰਦੇ 'ਚ ਵਸਾਉਣਾ ਹੈ ਤਾਂ ਗੁਰੂ ਦੇ ਉਪਦੇਸ਼ ਦੇ ਨਾਲ ਵਸੇਗਾ। ਗੁਰ ਉਪਦੇਸ਼ ਨਹੀਂ ਹੈ, ਗੁਰ ਉਪਦੇਸੇ, ਉਹ ਤੈਨੂੰ ਉਹਦੇ ਨਾਲ ਤੇਰੇ 'ਚ ਹਿਰਦੇ 'ਚ ਵਸ ਜਾਏਗਾ। ਔਰ ਫਿਰ ਤੂੰ ਸਾਸ ਗਰਾਸ ਦਾ ਧਿਆਉਣਾ ਸ਼ੁਰੂ ਕਰ ਦੇਗਾ। ਗੁਰ ਉਪਦੇਸੇ ਜਿਨ ਚ ਹਿਰਦੇ 'ਚ ਨਹੀਂ ਵਸਦੀ, ਸਾਡੀ ਮਾਂ ਨੂੰ ਗਾਲ ਆਉਂਦੀ ਹੈ। ਜਿਨ ਹਰ ਹਿਰਦੇ ਨਾਮ ਨਾ ਵਸਿਓ, ਤਿੰਨ ਮਾਤ ਕੀਜੇ ਹਰ ਬਾਂਝਾ। ਆਪਣੀ ਮਾਂ ਨੂੰ ਬਾਂਝ ਕਰਕੇ ਰੱਖ ਦਿੱਤਾ, ਜਿਹੜਾ ਅਸੀਂ ਅਭਿਆਸ ਕਰਕੇ ਹਿਰਦੇ ਤੱਕ ਨਹੀਂ ਪਹੁੰਚਾਇਆ। ਕਿੰਨੀ ਵੱਡੀ ਤੁਕ ਹੈ, ਜਿਨ ਹਰ ਹਿਰਦੇ ਨਾਮ ਨਾ ਵਸਿਓ, ਤਿੰਨ ਮਾਤ ਕੀਜੇ ਹਰ ਬਾਂਝਾ। ਅਸੀਂ ਜਾਗੀਏ ਸਿੱਖ ਕੌਮ, ਆਪ ਅਸੀਂ ਜਾਗੀ, ਐਡਾ ਜ਼ਰੂਰੀ ਹੈ ਨਾਮ ਜਪਣਾ ਔਰ ਹਿਰਦੇ ਤੱਕ ਪਹੁੰਚਾਉਣਾ। ਹੋਰ ਹਰ ਹਿਰਦੇ ਗੁਰ ਉਪਦੇ ਹਰ ਹਿਰਦੇ ਚਾਲ ਉਹ ਢਾਲ ਉਸੇ ਸੰਚੇ ਦੇ ਉਸੇ ਮਾਡਲ ਦੇ ਸ਼ਬਦ ਵੀ ਰਹਾਉ ਦੀਆਂ ਉਤਲੀਆਂ ਤੁਕਾਂ ਹੁਣ ਅਸੀਂ ਪੜ੍ਹਾਂਗੇ ਜਿਹਨਾਂ ਨਾਲ ਰਹਾਉ ਜਾਣ ਕੇ ਸਮਾਉਣਾ ਹੈ। ਤੋ ਸ਼ਬਦ ਇੱਥੋਂ ਸ਼ੁਰੂ ਕਰਦੇ ਹੈ ਮਹਾਰਾਜ,
ਗੁਰਮੁਖ ਦੀ ਬ੍ਰਹਮ
ਜਦੋਂ ਗੁਰਮੁਖ ਚੈਨਲ 'ਚ ਪਿਆ ਨਾ ਇਸ ਰਾਸਤੇ 'ਚ ਵੀ ਇੱਕ ਰੱਬ ਨੂੰ ਗੁਰੂ ਮੰਨੀ, ਇਹਦੀ ਦੇਹ ਨਹੀਂ ਹੈ ਔਰ ਨਾਮ ਜਪੀ ਉਹਦਾ ਨਾਮ, ਔਰ ਗੁਰੂ ਦਾ ਜਿੰਨੀ ਵੀ ਬਾਣੀ ਗੁਰਮਤ ਹੈ ਉਹਦੇ ਉਪਦੇਸ਼ ਨਾਲ ਨਾਮ ਜਪ, ਔਰ ਤੈਨੂੰ ਸਾਰੇ ਬੰਨੇ ਬ੍ਰਹਮੀ ਬ੍ਰਹਮ ਦਿਸਣ ਲੱਗ ਪਊ, ਬ੍ਰਹਮੀ ਦਪ ਸਾਰਾ ਦਿਸੇਗਾ। ਸਭ ਤੂੰ ਉੱਚਲੀ ਸਟੇਜ ਹੈ ਸਾਰੀ।
ਗੁਰਮੁਖ ਦੀ
ਫਿਰ ਕੋਈ ਦੁਸ਼ਮਣ ਨਹੀਂ, ਕੋਈ ਕੋਈ ਬਿਸਰ ਗਈ, ਸਭ ਤਾਤ ਪਰ ਆਈ, ਸਭ ਉਹਨੂੰ ਕੱਖ ਨਹੀਂ, ਸਭ ਕੁਛ ਹਰ ਬੰਨੇ ਬ੍ਰਹਮ ਹੀ ਦਿਸਦਾ ਹੈ। ਇਸ ਕਰਕੇ
ਗੁਰਮੁਖ
ਉਹਨੂੰ ਕੋਈ ਮਾੜਾ ਨਹੀਂ ਲੱਗਦਾ। ਗੁਰੂ ਤੇਗ ਬਹਾਦਰ ਵੀ ਉਹੀ ਹੈ, ਔਰੰਗਜ਼ੇਬ ਵੀ ਉਹੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਵੀ ਉਹੀ ਆ, ਉਹਨੂੰ ਛੁਰਾ ਮਾਰਨ ਵਾਲੇ ਪਠਾਨ ਵੀ ਉਹੀ ਹੈ, ਉਹਨਾਂ ਨੂੰ ਨਹੀਂ ਕੁਛ ਬੁਰਾ ਲੱਗਦਾ।
ਗੁਰਮੁਖ ਪਰ ਸਭ ਤੋਂ ਉੱਚੀ ਸਟੇਜ ਹੈ, ਗੁਰਮੁਖ ਦੀ
ਕਿੱਥੋਂ ਹੀ ਤੁਕਾਂ ਮਹੱਲੇ ਪੰਜਵੇਂ ਨੂੰ ਆਈਆਂ। ਗੁਰੂ ਨਾਨਕ ਹੀ ਲਾਈਟ ਦੇ ਰਿਹਾ ਹੈ, ਔਰ ਆਪਣੀ ਸਿੱਧ ਗੋਸ਼ ਦੇ ਵਿੱਚੋਂ ਮਾਰਕੀ ਦੀ ਲਾਈਨ ਦਿਸਦਾ, ਦੇ ਰਿਹਾ ਜਿਹੜਾ ਕਿ ਸਾਰਿਆਂ ਦੇ ਕੰਮ ਆਉਣ ਵਾਲੀ ਤੁਕ ਹੈ। ਔਰ ਉਹ ਤੁਕ ਹੈ ਵੀ ਜਦੋਂ ਗੁਰਮੁਖੀ ਸਿਸਟਮ ਹੈ ਇਹਦੇ ਚ ਪੈਂਦਾ ਹੈ
ਗੁਰਮੁਖੀ ਵੈਰ ਵਿਰੋਧ
ਸ਼ਬਦ ਮਹੱਲਾ ਪੰਜਵਾਂ ਸ਼ੁਰੂ ਕਰਦਾ ਉਹ ਲਾਈਟ ਚ ਗੁਰੂ ਨਾਨਕ ਦੇ ਰਿਹਾ ਸਿੱਧ ਗੋਸ਼ਟ ਚ
ਗੁਰਮੁਖੇ ਦੀ ਸੈ ਬ੍ਰਹਮ ਗੁਰਮੁਖੇ ਦੀ ਸੈ ਬ੍ਰਹਮ
ਤੁਸੀਂ ਚੰਗੀ ਤਰ੍ਹਾਂ ਪਿੱਛੇ ਖੋਲੀ ਆ ਰਹੇ ਹਾਂ ਤਮੋ ਗੁਣ ਸਤੋ ਗੁਣ ਤੇ ਰਜੋ ਗੁਣ ਤਿੰਨ ਗੁਣ
ਤੇ ਗੁਰਮੁਖੀ ਤ੍ਰੈ
ਸਾਰੀ ਦੁਨੀਆ ਤ੍ਰੈ ਗੁਣਾਂ ਚ ਹੈ ਦੇਵਤੇ ਸਭ ਕੁਝ ਦੁਨੀਆ ਤ੍ਰੈ ਗੁਣਾਂ ਚ ਹੈ ਪਰ ਸਭ ਤੋਂ ਉੱਚਾ ਗੁਣ ਜਿਹਦੇ ਚ ਭਗਤ ਖੇਲਦੇ ਨੇ ਉਹ ਹੈ ਤੁਰਿਆ ਗੁਣ ਉਹ ਇਹਨਾਂ ਦੇ ਇਸੇ ਕਰਕੇ ਬ੍ਰਹਮ ਪਸਾਰ ਦੱਸ ਰਹੇ ਵੀ ਤੂੰ ਸਭ ਬਣੇ ਤੈਨੂੰ ਬ੍ਰਹਮ ਹੀ ਦਿਸੇਗਾ ਪਰ ਜਿਹੜੀ ਦੁਨੀਆ ਤੂੰ ਦੇਖ ਰਿਹਾ ਹਲੀ ਤ੍ਰੈ ਗੁਣਾਂ ਚ ਹੈ ਤੂੰ ਖੇਡਣਾ ਹੈ ਉਸ ਤੁਰਿਆ ਗੁਣ ਦੇ ਵਿੱਚ
ਗੁਰਮੁਖੇ ਦੀ ਸੈ ਬ੍ਰਹਮ
ਸਿਸਟਮ ਚ ਪੈ ਤੈਨੂੰ ਸਾਰੇ ਨਾਦ ਸੁਣਨਗੇ ਜੋਗੀਆਂ ਵਾਲੇ ਔਰ ਤੈਨੂੰ ਸਾਰੇ ਵੇਦਾਂ ਦੀ ਵਿਚਾਰ ਆ ਜਾਏਗੀ ਪਰ ਜੇ ਤੂੰ ਗੁਰਮੁਖੇ ਸਿਸਟਮ ਚ ਪਏਗਾ ਤੇ
ਗੁਰਮੁਖੇ
ਅਕਾਲ ਪੁਰਖ ਆਪ ਹੈ ਬੰਦਾ ਹਮੇਸ਼ਾ ਗੁਰੂ ਬਣਾਓਗੇ ਉਹ ਅਧੂਰਾ ਹੈ ਬਾਣੀ ਚ ਢੋਆਂ ਮਿਲਦੀਆਂ ਸਾਨੂੰ ਤੂੰ ਪੂਰੇ ਹਮ ਉਰੇ ਭਗਤਾਂ ਨੇ ਵੀ ਕਿਹਾ ਵੀ ਅਸੀਂ ਉਰੇ ਹੈ ਇਹ ਅਕਾਲ ਪੁਰਖ ਤੂੰ ਪੂਰਾ ਹੈ ਤੂੰ ਪੂਰੇ ਹਮ ਉਰੇ ਇਸ ਕਰਕੇ ਸਦਾ ਹੀ ਇਸੇ ਸਟੈਂਡਰਡ ਦੀ ਇਸੇ ਮੈਰਿੰਗ ਸਟਿਕ ਨਾਲ ਬਾਣੀ ਲਿਖੀ ਹੈ ਮਤ ਇਨਸਾਨ ਨੂੰ ਬੰਦੇ ਨੂੰ ਕਿਸੇ ਨੂੰ ਗੁਰੂ ਬਣਾਓ ਉਸ ਅਕਾਲ ਪੁਰਖ ਨੂੰ ਜਿਹੜੀ ਅਕਾਲ ਉਸ ਦਸਮ ਪਾਤਸ਼ਾਹ ਲਿਖਦਾ ਉਹਨੂੰ ਅਸੀਂ ਗੁਰੂ ਮੰਨਦੇ ਹਾਂ ਉਹੀ ਪੂਰਾ ਗੁਰੂ ਉਹਦੇ ਬਗੈਰ ਸਭ ਕੋਰ ਅੰਧਾਰ ਹੈ ਆਹ ਲਾਈਨ ਅਸੀਂ ਫਿਰ ਪੜ੍ਹਦੇ ਹਾਂ
ਗੁਰਮੁਖੇ ਨਾਥ
ਮੰਤਰ ਦਾ ਦੋ ਵਾਰੀ ਲਿਖਣਾ ਰਹਾਉ ਦੀ ਤੁਕ ਆ ਗਈ ਇਹ ਸਾਰੀਆਂ ਸਟੇਜਾਂ ਕਿਲਤਾਂ ਮਿਲ ਗਈਆਂ ਜਿੰਨ ਚਿਕਰ ਤੂੰ ਗੁਰ ਗੁਰ ਰਿਪੀਟ ਕਰਕੇ ਵਾਹਿਗੁਰੂ ਕਹਿ ਕੇ ਰਿਪੀਟ ਕਰ ਕਰਕੇ ਨਾਮ ਨਹੀਂ ਜਪਦਾ ਹੇ ਮੇਰੇ ਮਾਨ ਮਾਂ ਨਾਲ ਇਸ਼ਾਰਾ ਕਰ ਰਹੀ ਮੁਕੰਮਲੀ ਹੋਈ ਦੂਸਰੀ ਲਾਈਨ ਨਾਲ ਰਹਾਉ ਦੀ ਪਰ ਇਹ ਤੈਨੂੰ ਗੁਰਮੰਤਰ ਲੈਣਾ ਪੈਣਾ ਗੁਰ ਉਪਦੇਸ਼ ਦਾ ਔਰ ਇਹ ਜਿਹੜਾ ਗੁਰਮੰਤਰ ਹੈ ਉਹਦੇ ਨਾਲ ਫਿਰ ਕੀ ਆਏਗਾ ਤੂੰ ਜਪ ਜਪ ਕੇ ਹਿਰਦੇ 'ਚ ਵਸਾਏਗਾ
ਇਸ ਕਰਕੇ ਰਹਾਓ ਦੀ ਤੁਕ ਉੱਗੜ ਰਹੀ ਹੈ, ਉਹਦਾ ਪ੍ਰਕਾਸ਼ ਹੋ ਰਿਹਾ ਹੁਣ ਰਹਾਓ ਦਾ।
ਗੋਰ ਗੋਰ ਕਰ
ਸਟੇਜ ਤੋਂ ਕੰਮ ਸ਼ੁਰੂ ਹੋਣ ਲੱਗਾ ਹੁਣ ਰਹਾਓ ਤੋਂ ਬਾਅਦ।
ਗੁਰ ਕੇ ਚਰ ਵਿਟੋ ਮਲ ਜਾ,
ਇਹੋ ਮਹੱਲਾ ਚਰਨ ਸਾਫ ਕਰਦਾ ਹੈ। ਚਰਨ ਬਾਹਰਲੇ ਫਿਜ਼ੀਕਲ ਨਹੀਂ ਹੈ, ਸਾਡਾ ਗੁਰੂ ਫਿਜ਼ੀਕਲ ਦੇਹ 'ਚ ਨਹੀਂ ਹੈ, ਸਾਡੀ ਇਹਦੀ ਬਾਡੀ ਨਹੀਂ ਹੈ, ਉਹਦੀ ਚਰਨ ਨਹੀਂ ਹੈ। ਚਰਨ ਕੀ ਹੈ ਮਹਾਰਾਜ, ਇਹੋ ਦੱਸਦੇ ਨੇ ਮਹੱਲਾ ਪੰਜਵਾਂ। ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਜਨ ਨਾਨਕ ਬੰਨਦੇ ਪਾਲ। ਘੁੱਟ ਕੇ ਪੱਲੇ ਬੰਨ ਲਏ ਵੀ ਚਰਨ ਬਾਹਰ ਸਾਡੇ ਘੁੱਟਣ ਵਾਲੇ, ਮੱਥਾ ਟੇਕਣ ਵਾਲੇ, ਪੂਜਣ ਵਾਲੇ ਨਹੀਂ ਹੈ, ਸਾਡੇ ਚਰਨ ਧੋਣ ਵਾਲੇ ਨਹੀਂ ਹੈ, ਚਰਨ ਸਾਡਾ ਸ਼ਬਦ ਹੀ ਹੈ ਜਪਣ ਵਾਲਾ। ਇਸ ਕਰਕੇ ਮਹਾਰਾਜ ਇੱਥੋਂ ਸ਼ੁਰੂ ਕਰਦੇ ਕਿ ਮੈਂ ਇਸ ਸ਼ਬਦ ਤੋਂ ਬਲ ਬਲ ਜਾਂਦਾ ਹੈ। ਬਾਹਰਲੀ ਧੂੜ ਨਹੀਂ ਹੈ, ਸਪਿਰਚੁਅਲ ਡਸਟ ਹੈ, ਹਰ ਚੀਜ਼ ਸਪਿਰਚੁਅਲ ਹੈ। ਇਹ ਗੁਰ ਕੀ ਬਾਅਦ ਦੇ ਸਾਧ ਤੇ ਸੰਤ ਦੇ ਚਰਨ ਤੁਸੀਂ ਉਹਨਾਂ ਉਹਦੀ ਧੂੜੀ ਲੈ ਕੇ ਤੇ ਇਸ਼ਨਾਨ ਕਰਨੇ ਹੈ। ਇੱਥੇ ਧੂੜੀ ਕੀ ਲੈਣੀ, ਉਹ ਤੇ ਕਾਰਾਂ ਤੇ ਚੜੀ ਫਿਰਦੇ, ਪਿੱਛੋਂ ਟਾਇਰਾਂ ਦੀ ਧੂੜ ਫੱਕ ਲਓ। ਉਹ ਗੁਰਸਿੱਖ ਨੇ ਸਾਰੇ ਆਜੇ ਦੇ ਵਾਲੀ ਬਾਣੀ ਲਾ ਰਹੀ ਹੈ, ਰੈਲੇਟਿਵ ਗਿਆਨ ਹੈ। ਹਿੰਦੂਆਂ 'ਚ ਦੇਹ 'ਚ ਸਾਧੂ ਸੰਤ ਮੰਨੇ ਜਾਂਦੇ, ਆ ਗਿਆਨ ਨਹੀਂ ਦੇਹ ਮੰਨਦਾ। ਇਸ ਕਰਕੇ ਗੁਰ ਕੇ ਚਰਨ, ਗੁਰ ਕੀ ਧੂੜ, ਇਹ ਸਾਰੀਆਂ ਸਪਿਰਚੁਅਲ ਚੀਜ਼ਾਂ ਹੈ, ਔਰ ਉਹਨਾਂ ਵਾਲੇ ਰੈਲੇਟਿਵ ਪਲਟਾ ਲਿਆਉਣਾ ਸੀ ਵੀ ਇਹਨਾਂ ਨੂੰ ਨਾ ਦੇਹਾਂ ਨੂੰ ਮੰਨੋ, ਨਾ ਇਹਨਾਂ ਦੀ ਧੂੜ ਲਓ, ਅੰਦਰ ਇਸ਼ਨਾਨ ਕਰੋ, ਕਿਉਂਕਿ ਇਸ਼ਨਾਨ ਦੇ ਨੰਨੇ ਨੂੰ ਔਂਕੜ ਹੈ। ਜਿੱਥੇ ਔਂਕੜ ਆ ਜਾਏ ਉਹ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ, ਇਸ਼ਨਾਨ ਨੂੰ ਔਂਕੜ, ਕੀਰਤਨ ਨੂੰ ਔਂਕੜ, ਸ਼ਬਦ ਨੂੰ ਔਂਕੜ, ਇਹ ਤਾਂ ਦਿੱਤੇ ਹਾਈਲਾਈਟ ਕੀਤੇ ਵੀ ਇਹ ਬਾਹਰਲਾ ਇਸ਼ਨਾਨ ਨਹੀਂ ਹੈ, ਔਰ ਇਹ ਸ਼ਬਦ ਅਸੀਂ ਚੱਲਦਾ ਰੱਖਾਂਗੇ, ਕਿਉਂਕਿ ਅਗਲੇ ਬੜੇ ਬੜੇ ਭਾਰੇ ਭੇਤ ਹੈ। ਆਓ ਇੱਥੋਂ ਰਹਾਉ ਤੋਂ ਬਾਅਦ ਇਹ ਤੁਕਾ ਪਾੜ ਲਈਏ।
ਹੋਰ ਕੇ ਚਰ
ਕੀ ਗਾਉਣੇ ਹੈ, ਇੱਕ ਆਖ ਆਖੈ ਸ਼ਬਦ ਆਖੈ ਹਰ ਦਿਨ ਪੁਰਜ ਦੇ ਜਨਮ ਮਰਨ ਕੀ ਟੇਕ, ਮੋਖਿਉ ਜਲ ਸਦਾ ਸੁਖੀ, ਸਦਾ ਸੁਖੀ, ਸਦਾ ਸੁਖੀ, ਨਾਨਕ ਸਿਮਰਨ ਏਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।